ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ ਧਾਮ ਸੁਦੇਖੈ ਖੁਸ਼ਬੇ ਗੁਰ ਲੈ ਗਏ ਦਾਦੂ ਦੁਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਆਪ ਸਮੂਹ ਸ਼ਹੀਦ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਸ਼ਹੀਦ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾ ਕੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰ ਰਹੇ ਹੋ, ਨਮਸਕਾਰ ਕਰ ਰਹੇ ਹੋ। ਅੱਜ ਦੇ ਦਿਨ ਭਾਈ ਮਨੀ ਸਿੰਘ ਸ਼ਹੀਦ ਨੂੰ ਲਾਹੌਰ ਦੇ ਨਖਾਸ ਬਾਜ਼ਾਰ ਵਿੱਚ ਲਾਹੌਰ ਦੇ ਹੁਕਮਰਾਨ ਵੱਲੋਂ ਇਹ ਸਜ਼ਾ ਸੁਣਾਈ ਗਈ ਕਿ ਇਹਨਾਂ ਦਾ ਬੰਦ ਬੰਦ ਕੱਟ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਭਾਈ ਮਨੀ ਸਿੰਘ ਜੀ ਦੀ ਉਮਰ ਉਸ ਵੇਲੇ 90 ਸਾਲ ਤੋਂ ਉੱਪਰ ਸੀ, ਬਜ਼ੁਰਗੀ ਹਾਲਤ ਵਿੱਚ ਸਨ। ਉਸ ਵਕਤ ਭਾਈ ਮਨੀ ਸਿੰਘ ਸ਼ਹੀਦ ਨੂੰ ਜਿਸ ਵੇਲੇ ਜਲਾਦ ਸ਼ਹੀਦ ਕਰਨ ਲੱਗਾ ਤੇ ਬੰਦ ਬੰਦ ਕੱਟਣ ਦੀ ਬਜਾਏ ਗੁੱਟ ਤੋਂ ਸ਼ਸਤਰ ਮਾਰ ਕੇ ਗੁੱਟ ਕੱਟਣ ਲੱਗਾ ਤੇ ਭਾਈ ਮਨੀ ਸਿੰਘ ਨੇ ਰੋਕ ਦਿੱਤਾ, ਆਖਿਆ ਤੈਨੂੰ ਤੇਰੇ ਮਾਲਕ ਦਾ ਹੁਕਮ ਹੈ ਕਿ ਬੰਦ ਬੰਦ ਤੋਂ ਕੱਟਣਾ ਹੈ ਤੇ ਸਰੀਰ ਦੇ ਇਸ ਗੁੱਟ ਤੋਂ ਬੰਦ ਸ਼ੁਰੂ ਨਹੀਂ ਹੁੰਦਾ, ਉਂਗਲੀ ਦੇ ਪਹਿਲੇ ਪੋਟੇ ਤੋਂ ਬੰਦ ਦੀ ਆਰੰਭਤਾ ਹੁੰਦੀ ਹੈ, ਜੇ ਕੱਟਣਾ ਤਾਂ ਇੱਥੋਂ ਕੱਟਣਾ ਸ਼ੁਰੂ ਕਰ। ਐਸਾ ਦ੍ਰਿੜ ਨਿਸ਼ਚਾ ਭਾਈ ਮਨੀ ਸਿੰਘ ਜੀ ਦਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਜੋ ਆਪ ਜੀ ਸਰਵਣ ਕਰ ਰਹੇ ਦੇ ਵਿੱਚ ਬੜੇ ਵਿਸਥਾਰ ਸਹਿਤ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਵੀ ਜ਼ਿਕਰ ਆਉਣਾ ਅੱਗੇ ਆਉਣ ਵਾਲੇ ਸਮੇਂ ਵਿੱਚ। ਤੋ ਬੰਦ ਬੰਦ ਕੱਟ ਕੇ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਅੱਜ ਦਾ ਦਿਨ ਹੈ, ਐਸੇ ਮਹਾਨ ਸ਼ਹੀਦ ਜਿਨ੍ਹਾਂ ਨੂੰ ਅਰਦਾਸ ਵਿੱਚ ਵੀ ਆਪਾਂ ਨੇਤਾ ਪ੍ਰਤੀ ਯਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਬੰਦ ਬੰਦ ਕਟਾਏ। ਜਦੋਂ ਇਹ ਪੰਕਤੀ ਪੜ੍ਹੀ ਜਾਂਦੀ ਹੈ ਨਾ ਵੀ ਜਿਨ੍ਹਾਂ ਨੇ ਬੰਦ ਬੰਦ ਕਟਾਏ, ਉਸ ਵੇਲੇ ਸਾਡਾ ਧਿਆਨ ਭਾਈ ਮਨੀ ਸਿੰਘ ਸ਼ਹੀਦ ਦੇ ਚਰਨਾਂ 'ਚ ਚਲੇ ਜਾਣਾ ਚਾਹੀਦਾ। ਐਸੇ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਣਾਮ ਹੈ, ਕੋਟੀ ਕੋਟੀ ਪ੍ਰਣਾਮ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਰੈਣੇ ਪਹੁੰਚੇ ਨੇ, ਮਹੰਤ ਜੈਤ ਰਾਮ ਜੋ ਦਾਦੂ ਦੀਨ ਦਿਆਲ ਦੇ ਦਿਉਰੇ ਦਾ ਮਹੰਤ ਹੈ, ਉਹਨੇ ਜਦੋਂ ਵੇਖਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਮਾਲਕ ਆਏ ਨੇ, ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਇਆ, ਗੁਰਦੇਵ ਨਾਲ ਕੁਝ ਸਮੇਂ ਲਈ ਗੁਫ਼ਤਗੂ ਕੀਤੀ, ਬਚਨ ਬਿਲਾਸ ਕੀਤੇ ਔਰ ਬੇਨਤੀ ਕੀਤੀ, ਮਹਾਰਾਜ ਜੀ ਸਾਡੇ ਘਰ ਸਾਡੇ ਡੇਰੇ ਤੇ ਇੱਕ ਡੰਗ ਦਾ ਭੋਜਨ ਅੰਗੀਕਾਰ ਕਰੋ। ਮਹਾਰਾਜ ਜੀ ਨੇ ਬਚਨ ਕੀਤਾ ਕਿ ਸਾਡੇ ਨਾਲ ਮਾਸਾਹਾਰੀ ਜੀਵ ਨੇ, ਉਹਨਾਂ ਦੇ ਭੋਜਨ ਦਾ ਪ੍ਰਬੰਧ ਕਿਵੇਂ ਕਰੋਗੇ, ਤੁਸੀਂ ਤਾਂ ਵੈਸ਼ਨਵ ਸਾਧ ਹੋ। ਇਹ ਸੁਣ ਕੇ ਮਹੰਤ ਜੈਤ ਰਾਮ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਵੈਸ਼ਨਵ ਸਾਧਾਂ ਦਾ ਇੱਕ ਦਿਨ ਉਹ ਮਾਸਾਹਾਰੀ ਜਿਹੜੇ ਜੀਵ ਨੇ ਉਹ ਬਾਜਰਾ ਤੇ ਜਵਾਰੀ ਅੰਗੀਕਾਰ ਕਰ ਲੈਣਗੇ। ਮਹਾਰਾਜ ਜੀ ਮੁਸਕਰਾ ਪਏ ਤੇ ਮਹੰਤ ਜੈਤ ਰਾਮ ਦੀ ਬੇਨਤੀ ਪ੍ਰਵਾਨ ਕਰਕੇ ਦਾਦੂ ਦੀਨ ਦਿਆਲ ਦੇ ਦਿਉਰੇ ਤੇ ਆਏ ਨੇ। ਜਿਵੇਂ ਮਹੰਤ ਜੈਤ ਰਾਮ ਨੇ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਹੈ ਔਰ ਸਤਿਗੁਰਾਂ ਦੇ ਨਾਲ ਬਚਨ ਬਿਲਾਸ ਕੀਤੇ ਨੇ, ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ
ਸਾਧ ਸੰਗਤ ਦੇ ਪ੍ਰਤਾਪ ਸਦਕਾ ਵੇਖੋ ਮਹਾਰਾਜ ਜੀ ਦੀ ਐਸੀ ਕਲਾ ਵਰਤੀ ਕਿ ਦਾਦੂ ਦੀਨ ਦਿਆਲ ਦੇ ਦਿਓਰੇ ਤੇ ਮਹੰਤ ਜੈਤ ਰਾਮ ਵੱਲੋਂ ਜਿਹੜਾ ਨਿਉਂਦਾ ਦਿੱਤਾ ਗਿਆ ਸੀ ਭੋਜਨ ਦਾ ਸਤਿਗੁਰਾਂ ਦੇ ਜਿਹੜੇ ਬਾਜ ਨੇ ਉਹਨਾਂ ਬਾਜਾਂ ਨੇ ਵੀ ਖਾਲਸਾ ਜੀ ਜਵਾਰ ਖਾਧੀ ਹੈ ਹਾਲਾਂਕਿ ਬਾਜ ਦਾ ਖਾਣਾ ਮਾਸ ਹੁੰਦਾ ਹੈ ਮਾਸ ਬਿਨਾਂ ਕੁਝ ਹੋਰ ਨਹੀਂ ਖਾਂਦਾ ਪਰ ਇੱਥੇ ਸਤਿਗੁਰਾਂ ਦੀ ਕਲਾ ਵਰਤੀ ਉਸ ਸਾਧੂਆਂ ਦੇ ਪ੍ਰਤਾਪ ਸਦਕਾ ਉਹਨਾਂ ਦੇ ਲਾਜ ਰੱਖਣੀ ਸੀ ਕਹਿੰਦੇ ਉਹਨਾਂ ਬਾਜਾਂ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਮੰਨ ਕੇ ਜਵਾਰ ਖਾਧੀ ਹੈ
ਰਾਮ ਸੋ ਦੇਖ ਕੁਛ ਬੇ ਗੁਰ ਲੈ ਗਏ ਦਾਦੂ ਦੁਆਰ
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੰਦਰ ਦਾਦੂ ਦੀਨ ਦਿਆਲ ਦਾ ਜਿੱਥੇ ਦਿਓਰਾ ਬਣਿਆ ਹੈ ਕਿਉਂਕਿ ਇੱਥੇ ਉਹਨਾਂ ਨੇ ਆਪਣਾ ਸਰੀਰ ਤਿਆਗਿਆ ਸੀ ਇੱਥੇ ਉਹਨਾਂ ਦਾ ਦੇਹਾਂਤ ਹੋਇਆ ਸੀ ਇਸ ਕਰਕੇ ਉਹਨਾਂ ਦਾ ਦਿਓਰਾ ਬਣਿਆ ਹੋਇਆ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਹੰਤ ਜੈਤ ਰਾਮ ਜੀ ਆਪਣੇ ਨਾਲ ਲੈ ਕੇ ਗਏ ਔਰ ਉਹ ਦਿਓਰਾ ਵਿਖਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਵਿਚਰ ਕੇ ਸਾਰਾ ਦਿਓਰਾ ਅੰਦਰੋਂ ਡੇਰਾ ਵੇਖਿਆ ਹੈ
ਦਾਦੂ ਦੁਆਰ ਕੋ ਦਰਸ ਕਰਾਇਓ
ਇਹਦਾ ਦਾਦੂ ਦੁਆਰਾ ਜਿਹੜਾ ਹੈ ਉਹਦੇ ਸਾਰਿਆਂ ਦੇ ਦਰਸ਼ਨ ਕਰਵਾਏ ਹਨ
ਸਤਿਗੁਰ ਫੂਲਨ ਮੀ ਬਰਸਾਇਓ
ਔਰ ਮਹੰਤ ਜੈਤ ਰਾਮ ਨੇ ਬੜੀ ਭਾਵਨਾ ਨਾਲ ਸਤਿਗੁਰਾਂ ਦੀ ਆਓ ਭਗਤ ਕੀਤੀ ਹੈ ਫੁੱਲਾਂ ਦੀ ਵਰਖਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਤੇ ਕੀਤੀ ਹੈ
ਧੰਨ ਧੰਨ ਕਹੋ ਸੰਤਨ ਪ੍ਰਤਾਪ
ਔਰ ਮਹਾਰਾਜ ਜੀ ਨੇ ਵੀ ਬੜੀ ਵਡਿਆਈ ਕੀਤੀ ਮਹੰਤ ਜੈਤ ਰਾਮ ਦੀ ਆਖਿਆ ਧੰਨ ਨੇ ਸੰਤ ਦਾਦੂ ਦੀਨ ਦਿਆਲ ਜੀ ਜਿਨ੍ਹਾਂ ਦਾ ਪ੍ਰਤਾਪ ਹੈ ਜਿਨ੍ਹਾਂ ਦੀ ਕਲਾ ਇੱਥੇ ਵਰਤ ਰਹੀ ਹੈ
ਸੰਤ ਨਿੰਦਕੋ ਵੈ ਖਾ
ਜਿਹੜਾ ਸੰਤ ਜਨਾਂ ਦਾ ਨਿੰਦਾ ਕਰਨ ਵਾਲਾ ਨਿੰਦਕ ਹੈ ਸੰਤਾਂ ਦੀ ਨਿੰਦਾ ਕਰਨ ਵਾਲੇ ਨਿੰਦਕ ਦਾ ਖਾਲਸਾ ਜੀ ਮਹਾ ਪਾਪ ਹੈ ਉਹਦਾ ਨਾਸ ਹੁੰਦਾ ਜਿਹੜਾ ਸਤ ਪੁਰਖਾਂ ਦੀ ਸੰਤ ਜਨਾਂ ਦੀ ਨਿੰਦਾ ਕਰਦਾ ਹੈ
ਸੁਖਮਨੀ ਜੀ ਕੀ ਤੁਕ ਸੋ ਪਰੇ
ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀਆਂ ਪਾਵਨ ਪੰਗਤੀਆਂ ਜਿਨ੍ਹਾਂ ਵਿੱਚ ਸੰਤ ਜਨਾਂ ਦੀ ਮਹਿਮਾ ਦੱਸੀ ਹੈ ਸੰਤ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਖਿਆਨੈ ਸੰਤ ਜਨਾਂ ਦੇ ਪ੍ਰਤਾਪ ਦੇ ਸਦਕ ਸੰਤਾਂ ਦੀ ਜਿਹੜੀ ਮਹਿਮਾ ਸੁਖਮਨੀ ਸਾਹਿਬ ਦੇ ਵਿੱਚ ਵਰਣਨ ਕੀਤੀ ਹੈ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ
ਔਰ ਚਰਚਾ ਪਰਚਾ ਕੀਓ
ਫਿਰ ਹੋਰ ਵੀ ਚਰਚਾ ਹੋਈ ਮਹੰਤ ਜੈਤ ਰਾਮ ਜੀ ਦੇ ਨਾਲ ਵਿਚਾਰ ਹੋਏ
ਦੋ ਵੱਲ ਤੇ ਸੁਖ ਤੋਂ ਲੀਓ
ਦੋਵਾਂ ਪਾਸਿਓਂ ਬੜੀ ਸੁਖਦ ਵਿਚਾਰ ਹੋਈ ਹੈ ਖਾਲਸਾ ਜੀ ਸਤਿਪੁਰਖਾਂ ਮਹਾਂਪੁਰਖਾਂ ਦੀ ਵਿਚਾਰ ਜਿਹੜੀ ਹੁੰਦੀ ਹੈ ਉਹਨਾਂ ਦੀ ਵਿਚਾਰ ਦੇ ਵਿੱਚ ਬੜਾ ਭਾਰੀ ਗੂੜ ਸਿਧਾਂਤ ਹੁੰਦਾ ਹੈ ਅਕਸਰ ਲੋਕ ਦੁਨੀਆਂ ਦੇ ਵਿੱਚ ਜਿਹੜੇ ਵਿਚਾਰ ਕਰਦੇ ਨੇ ਵਿਚਾਰ ਦੇ ਨਾਂ ਦੇ ਉੱਤੇ ਤਕਰਾਰਬਾਜ਼ੀ ਕਰਦੇ ਨੇ ਵਿਚਾਰ ਨਹੀਂ ਕਰਦੇ ਔਰ ਜਦੋਂ ਤਕਰਾਰਬਾਜ਼ੀ ਕਰਦੇ ਨੇ ਉਦੋਂ ਇੱਕ ਦੂਜੇ ਦੇ ਹਿਰਦੇ ਨੂੰ ਦੁਖੀ ਕਰਦੇ ਨੇ ਪਰ ਸਤਿਪੁਰਖਾਂ ਦੀ ਵਿਚਾਰ ਦੇ ਵਿੱਚ ਦੋਵਾਂ ਵੱਲੇ ਸੁੱਖ ਪ੍ਰਾਪਤ ਹੁੰਦਾ ਹੈ ਇਸ ਕਰਕੇ ਕਲਗੀਧਰ ਜੀ ਦੀ ਵਿਚਾਰ ਔਰ ਮਹੰਤ ਜੈਤ ਰਾਮ ਜੀ ਦੀ ਜਿਹੜੀ ਆਪਸੀ ਵਿਚਾਰ ਹੋਈ ਹੈ ਦੋਹਾਂ ਪਾਸੇ ਸੁੱਖ ਵਰਤਿਆ ਮਹਾਰਾਜ ਜੀ ਦਾ ਹਿਰਦਾ ਵੀ ਬੜਾ ਪ੍ਰਸੰਨ ਹੋਇਆ ਸਤਿਗੁਰਾਂ ਦੇ ਬਚਨ ਸੁਣ ਕੇ ਮਹੰਤ ਜੈਤ ਰਾਮ ਜੀ ਵੀ ਬਹੁਤ ਖੁਸ਼ ਹੋਏ
ਮਹੰਤ ਗੱਲ ਇੱਕ ਨਹੀਂ ਸੁਣਾਈ
ਗੱਲੀ ਬਾਤੀ ਗੱਲਾਂ ਕਰਦਿਆਂ ਕਰਦਿਆਂ ਮਹੰਤ ਜੈਤ ਰਾਮ ਨੇ ਇੱਕ ਨਵੀਂ ਗੱਲ ਮਹਾਰਾਜ ਜੀ ਨੂੰ ਸੁਣਾਈ
ਕਿ ਮੈਂ ਗਏ ਤੇ ਹਮੇ ਉਤਥਾਏ
ਮਹੰਤ ਜੈਤ ਰਾਮ ਜੀ ਉਸ ਪਾਸੇ ਗਏ ਸਨ ਤੇ ਉੱਥੇ ਜਾ ਕੇ ਮਹੰਤ ਜੈਤ ਰਾਮ ਜੀ ਨਾਲ ਜਿਵੇਂ ਬੀਤੀ ਸੀ ਉਹ ਆਪਣੀ ਹੱਡ ਬੀਤੀ ਮਹੰਤ ਜੈਤ ਰਾਮ ਜੀ ਦੱਸਣ ਲੱਗੇ।
ਨਾਰਾਇਣ ਦਾਸ ਤੋ ਤਿਸਕੋ ਨਾਮ
ਲੱਗੇ। ਮਹਾਰਾਜ ਇੱਕ ਨਾਰਾਇਣ ਦਾਸ ਨਾਮ ਦਾ ਵੈਰਾਗੀ ਸਾਧ ਹੈ ਜਿਹਨੂੰ ਲੋਕ ਮਾਧੋ ਦਾਸ ਵੈਰਾਗੀ ਵੀ ਕਹਿੰਦੇ ਹਨ।
ਪੰਥ ਵੈਰਾਗਨ ਮੈਂ ਉਸ ਧਾਮ
ਵੈਰਾਗੀਆਂ ਦਾ ਪੰਥ ਹੈ। ਵੈਰਾਗ ਮਤ ਦਾ ਉਹ ਧਾਰਨੀ ਜਾਨਕੀ ਪ੍ਰਸਾਦ ਦਾ ਚੇਲਾ ਹੈ।
ਇੱਕ ਪਲੰਗ ਉਹਨ ਖੂਬ ਬਣਾਇਓ।
ਮਹਾਰਾਜ ਉਹਦਾ ਡੇਰਾ ਹੈ ਗੋਦਾਵਰੀ ਦੇ ਕੰਢੇ ਤੇ ਔਰ ਉਸ ਡੇਰੇ ਦੇ ਵਿੱਚ ਉਹਨੇ ਆਪਣਾ ਇੱਕ ਬੜਾ ਵੱਡਾ ਪਲੰਘਾ ਰੱਖਿਆ ਹੋਇਆ। ਇੱਕ ਪਲੰਘ ਉਹਦੇ ਵਿੱਚ ਵਿਛਾਇਆ ਬੜਾ ਸੁੰਦਰ ਪਲੰਘਾ ਬਣਾਇਆ ਹੋਇਆ।
ਉਸਕੇ ਉੱਪਰ ਹਮੈਂ ਬਹਾਇਓ।
ਜਦੋਂ ਮੈਂ ਚੱਲ ਕੇ ਉਹਦੇ ਡੇਰੇ ਚ ਪਹੁੰਚਿਆ ਤੇ ਉਹਨੇ ਮੈਨੂੰ ਆਪਣੇ ਉਸ ਪਲੰਘੇ ਤੇ ਬਿਠਾਇਆ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਮੇਰਾ ਸਤਿਕਾਰ ਕਰ ਰਿਹਾ ਤੇ ਮੇਰਾ ਸਤਿਕਾਰ ਕਰਕੇ ਮੈਨੂੰ ਪਲੰਘੇ ਤੇ ਬਿਠਾ ਰਿਹਾ। ਕਹਿੰਦੇ ਮੇਰਾ ਉਹਨੇ ਮੈਂ ਇਹ ਜਾਣ ਕੇ ਉਸ ਪਲੰਘੇ ਤੇ ਬੈਠ ਗਿਆ ਮੈਨੂੰ ਉਹਨੇ ਬੜੇ ਸਤਿਕਾਰ ਨਾਲ ਪਹਿਲਾਂ ਤਾਂ ਉਸ ਪਲੰਘੇ ਤੇ ਬਿਠਾਇਆ।
ਹਮ ਜਾਣਿਓ ਇਨ ਆਦਰ ਕਰਿਓ ਉਤੋ ਦੁਸ਼ਟ ਵੈ ਮਸਕਰੀ ਭਰਿਓ।
ਮਹਾਰਾਜ ਮੈਂ ਤਾਂ ਸਮਝਿਆ ਸੀ ਵੀ ਉਹ ਪਲੰਘੇ ਤੇ ਬਿਠਾ ਕੇ ਮੇਰਾ ਆਦਰ ਕਰ ਰਿਹਾ ਮੇਰਾ ਸਤਿਕਾਰ ਕਰ ਰਿਹਾ ਪਰ ਉਹ ਤਾਂ ਬੜਾ ਦੁਸ਼ਟ ਸੀ ਉਹਨੇ ਤਾਂ ਮਸਕਰੀ ਕੀਤੀ ਮੇਰੇ ਨਾਲ ਉਹਨੇ ਤਾਂ ਮੇਰੇ ਨਾਲ ਠੱਗੀ ਕੀਤੀ ਚਲਾਕੀ ਕੀਤੀ।
ਦੋਹੇਰਾ ਬੈਠਾਇਓ ਉਸ ਪਲੰਘਪੁਰ ਪੁਨ ਉਨ ਦਿਓ ਉਲਟਾਏ।
ਪਹਿਲਾਂ ਤਾਂ ਮੈਨੂੰ ਉਸ ਨਾਰਾਇਣ ਦਾਸ ਨੇ ਜਿਹਨੂੰ ਮਾਧੋ ਦਾਸ ਵੈਰਾਗੀ ਵੀ ਕਹਿੰਦੇ ਨੇ ਪਹਿਲਾਂ ਤਾਂ ਉਹਨੇ ਮੈਨੂੰ ਉਸ ਪਲੰਘੇ ਤੇ ਬਿਠਾਇਆ। ਪਲੰਘੇ ਤੇ ਬਿਠਾ ਕੇ ਫਿਰ ਉਹਦੇ ਕੋਈ ਗੁਪਤ ਵੀਰ ਨੇ ਉਹਨਾਂ ਗੁਪਤ ਵੀਰਾਂ ਦੇ ਕੋਲੋਂ ਉਹ ਪਲੰਘਾ ਮੂਧਾ ਮਰਵਾ ਕੇ ਮੈਨੂੰ ਥੱਲੇ ਦੱਬ ਦਿੱਤਾ ਪਲੰਘੇ ਤੇ ਤੇ ਪਲੰਘੇ ਦੇ ਥੱਲੇ ਮੈਨੂੰ ਉਲਟਾ ਕੇ ਸੁੱਟ ਦਿੱਤਾ।
ਕਰੀ ਮਸਕਰੀ ਅਮਗਨੇ ਹੱਸ ਹੱਸ ਲਿਟ ਲਿਟ ਪਾਏ।
ਤਾਂ ਪਲੰਘੇ ਤੋਂ ਮੂਧਾ ਕਰਕੇ ਮੈਨੂੰ ਥੱਲੇ ਸੁੱਟ ਦਿੱਤਾ ਤੇ ਥੱਲੇ ਸੁੱਟ ਕੇ ਮੁੜ ਕੇ ਲਿਟ ਲਿਟ ਕੇ ਹੱਸਣ ਲੱਗਾ ਮਸਕਰੀ ਕਰਕੇ ਨਾ ਕਿ ਵੇਖੋ ਇਹ ਵੱਡਾ ਸੰਤ ਬਣਿਆ ਫਿਰਦਾ ਮੈਂ ਇਹਨੂੰ ਇਸ ਤਰ੍ਹਾਂ ਜ਼ਮੀਨ ਤੇ ਪਟਕੀਰ ਕੇ ਮਾਰਿਆ ਸੁੱਟ ਕੇ ਸੱਟਿਆ ਔਰ ਇਹਦੀ ਬੇਅਦਬੀ ਕੀਤੀ ਇਹਦਾ ਨਿਰਾਦਰ ਕੀਤਾ ਏਦਾਂ ਜਾਣ ਕੇ ਉਹ ਨਾਲੇ ਤਾਂ ਮੇਰੇ ਨਾਲ ਉਹਨੇ ਏਦਾਂ ਦੀ ਮਸ਼ਕਰੀ ਕੀਤੀ ਪਲੰਘੇ ਤੋਂ ਸੁੱਟਿਆ ਫਿਰ ਲਿਟ ਲਿਟ ਹੱਸ ਹੱਸ ਪਾਏ ਫਿਰ ਜ਼ਮੀਨ ਦੇ ਉੱਤੇ ਹੱਸ ਹੱਸ ਕੇ ਲਿਟ ਲਿਟ ਕੇ ਡਿੱਗਦਾ ਲੋਟ ਪੋਟ ਹੁੰਦਾ ਨਾਲੇ ਮਜ਼ਾਕ ਉਡਾਉਂਦਾ ਹੈ।
ਖਟ ਦਰਸ਼ਨ ਕੋ ਮਸਕਰੀ ਕਰੇ।
ਮਹਾਰਾਜ ਉਹ ਕੱਲਾ ਮੇਰੇ ਨਾਲ ਹੀ ਐਸਾ ਕਰ ਨਹੀਂ ਕੀਤਾ ਉਹਨੇ ਜਿਹੜੇ ਛੇ ਦਰਸ਼ਨਾਂ ਦੇ ਛੇ ਸ਼ਾਸਤਰ ਨੇ ਨਾ ਜਿਹੜੇ ਛੇ ਦਰਸ਼ਨ ਨੇ ਜਾਂ ਛੇ ਸ਼ਾਸਤਰ ਨੇ ਉਹਨਾਂ ਛੇ ਸ਼ਾਸਤਰਾਂ ਤੇ ਛੇ ਦਰਸ਼ਨਾਂ ਦੇ ਜਿਹੜੇ ਭੇਖੀ ਜੋਗੀ ਜੰਗਮ ਜੈਨੀ ਸੰਨਿਆਸੀ ਆਦਿਕ ਨੇ ਉਹਨਾਂ ਸਾਰਿਆਂ ਦੇ ਨਾਲ ਉਹ ਇਸੇ ਤਰ੍ਹਾਂ ਮਸ਼ਕਰੀ ਕਰਦਾ।
ਗੁਰੂ ਪੀਰ ਤੇ ਨਾਇ ਸੁਡਰ
ਇਹ ਨਹੀਂ ਵੇਖਦਾ ਕਿ ਮੈਂ ਜਿਹਦੀ ਬੇਇੱਜ਼ਤੀ ਕਰਨ ਲੱਗਾ ਜਿਹਨੂੰ ਪਲੰਘੇ ਤੇ ਬਿਠਾ ਕੇ ਥੱਲੇ ਸੁੱਟਣ ਲੱਗਾ ਵੀ ਉਹ ਕੋਈ ਮਹਾਤਮਾ ਹੈ ਕੋਈ ਗੁਰੂ ਹੈ ਕੋਈ ਪੀਰ ਹੈ ਕੋਈ ਸੰਤ ਹੈ ਏਦਾਂ ਉਹ ਕਿਸੇ ਦੀ ਕਾਣ ਕਨੋੜ ਨਹੀਂ ਰੱਖਦਾ ਉਹ ਕਿਸੇ ਤੋਂ ਨਹੀਂ ਡਰਦਾ।
ਆਪ ਕਹਾਵੇ ਉਹ ਗੁਰ ਪੀਰ
ਸਭ ਤੋਂ ਵੱਡਾ ਗੁਰੂ ਮੈਂ ਹੀ ਹਾਂ ਸਭ ਤੋਂ ਵੱਡਾ ਪੀਰ ਵੀ ਮੈਂ ਹੀ ਹਾਂ ਉਹਨੂੰ ਆਪਣੀਆਂ ਕਰਾਮਾਤਾਂ ਤੇ ਆਪਣੀ ਤਾਕਤ ਦੇ ਉੱਤੇ ਇੰਨਾ ਜ਼ਿਆਦਾ ਗਰੂਰ ਤੇ ਹੰਕਾਰ ਹੈ।
ਅੰਤ ਨਿੰਦਕ ਵੋ ਥੇ ਗੁਰ ਪੀਰ
ਔਰ ਉਹ ਸੰਤ ਜਨਾਂ ਦਾ ਨਿੰਦਕ ਹੈ ਔਰ ਗੁਰੂ ਪੀਰ ਤੋਂ ਵੀ ਹੋਣਾ ਹੀ ਤੁਰਿਆ ਫਿਰਦਾ ਉਹਨੇ ਕਿਸੇ ਚੰਗੇ ਗੁਰੂ ਪੀਰ ਦੀ ਸੰਗਤ ਨਹੀਂ ਕੀਤੀ ਜੇ ਕੀਤੀ ਹੁੰਦੀ ਤਾਂ ਉਹ ਏਦਾਂ ਨਾ ਕਰਦਾ ਉਹ ਸੱਤ ਪੁਰਖਾਂ ਮਹਾਂਪੁਰਖਾਂ ਦੀ ਏਦਾਂ ਬੇਗਤੀ ਨਿਰਾਦਰ ਨਾ ਕਰਦਾ। ਮਹਾਰਾਜ ਉਹਨੇ ਕਿਸੇ ਗੁਰੂ ਪੀਰ ਦੀ ਚੰਗੇ ਗੁਰੂ ਪੀਰ ਦੀ ਸੰਗਤ ਨਹੀਂ ਕੀਤੀ।
ਮਹੰਤ ਕਈ ਉਤ ਵੱਲ ਨਾ ਜਾਇਓ
ਜੈਤ ਰਾਮ ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਵੀ ਤੁਸੀਂ ਦੱਖਣ ਦਿਸ਼ਾ ਨੂੰ ਚੱਲੇ ਹੋ ਤੇ ਮੇਰੀ ਬੇਨਤੀ ਆ ਵੀ ਤੁਸੀਂ ਉਸ ਪਾਸੇ ਨਾ ਜਾਇਆ ਜੇ ਜਿੱਥੇ ਉਹ ਰਹਿੰਦਾ
ਉਸ ਤੇ ਟਲ ਕੇ ਦੂਰ ਸਿਧਾਇਓ
ਮਹਾਰਾਜ ਤੁਸੀਂ ਨਾ ਉਧਰ ਜਾਇਆ ਜੇ ਕਿਉਂਕਿ ਉਹ ਸਾਰੇ ਮਹਾਂਪੁਰਸ਼ਾਂ ਦੀ ਬੇਇੱਜ਼ਤੀ ਕਰਦਾ ਹੈ ਸਭ ਦਾ ਨਿਰਾਦਰ ਕਰਦਾ ਹੈ। ਗੋਦਾਵਰੀ ਕੰਢੇ ਦੇ ਉੱਤੇ ਉਹਨੇ ਆਪਣਾ ਡੇਰਾ ਬਣਾਇਆ ਪਲੰਘਾ ਰੱਖਿਆ ਬਿਠਾ ਕੇ ਪਲੰਘੇ ਤੇ ਪਹਿਲਾਂ ਮੂਧਾ ਮਾਰ ਦਿੰਦਾ ਤੇ ਮਹਾਰਾਜ ਮੇਰੇ ਨਾਲ ਤਾਂ ਇਸੇ ਤਰ੍ਹਾਂ ਉੱਥੇ ਬੀਤੀ ਆ ਮੈਂ ਆਪਣੀ ਹੱਡ ਬੀਤੀ ਤੁਹਾਨੂੰ ਦੱਸ ਰਿਹਾ ਤੇ ਸਤਿਗੁਰੂ ਜੀ ਮੈਂ ਸੁਣਿਆ ਤੁਸੀਂ ਵੀ ਉੱਧਰ ਚੱਲੇ ਹੋ ਦੱਖਣ ਦਿਸ਼ਾ ਨੂੰ ਤੇ ਮੇਰੀ ਬੇਨਤੀ ਆ ਵੀ ਉੱਥੇ ਨਾ ਜਾਇਆ ਜੇ ਜਿੱਥੇ ਉਹ ਨਾਰਾਇਣ ਦਾਸ ਮਾਧੋ ਦਾਸ ਬਰਾਗੀ ਰਹਿੰਦਾ ਹੈ।
ਸਤਿਗੁਰ ਕਹੀ ਜੋ ਸਤਿਗੁਰ ਕਰੇ ਬਣੇ ਨਹੀਂ ਅਬ ਹਮਕੋ ਟਰੇ।
ਮਹਾਰਾਜ ਜੀ ਨੂੰ ਕਹਿਣ ਲੱਗਾ ਜੀ ਤੁਸੀਂ ਉਹਦੇ ਤੋਂ ਟਲ ਕੇ ਰਿਹਾ ਜੇ, ਉਹਦੇ ਤੋਂ ਦੂਰ ਹੀ ਰਿਹਾ ਜੇ, ਉਹਦੇ ਨੇੜੇ ਨਾ ਜਾਇਆ ਜੇ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸੰਤ ਜੀ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ। ਅਸੀਂ ਤਾਂ ਜਨਮ ਹੀ ਇਸੇ ਕਰਕੇ ਧਾਰਨ ਕੀਤਾ ਵੀ ਜਿਹੜੇ ਇਹੋ ਜਿਹੇ ਭੁੱਲੇ ਭਟਕੇ ਲੋਕ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਉਣਾ। ਅਸੀਂ ਤਾਂ ਜਨਮ ਹੀ ਇਸ ਕਰਕੇ ਧਾਰਿਆ, ਅਸੀਂ ਤਾਂ ਅਵਤਾਰ ਹੀ ਇਸ ਕਰਕੇ ਲੈ ਕੇ ਆਏ, ਧਾਰ ਕੇ ਆਏ ਆ। ਜਿੱਥੇ ਕੋਈ ਰੋਗੀ ਹੁੰਦਾ ਡਾਕਟਰ ਦੀ ਲੋੜ ਵੀ ਉੱਥੇ ਹੁੰਦੀ ਹੈ ਨਾ, ਜਿੱਥੇ ਪਹਿਲਾਂ ਹੀ ਸਾਰੇ ਠੀਕ ਠਾਕ ਹੋਣ ਉੱਥੇ ਡਾਕਟਰ ਦੀ ਕੀ ਲੋੜ ਹੈ। ਇਸ ਕਰਕੇ ਅਸੀਂ ਤਾਂ ਹੁਣ ਉੱਥੇ ਜ਼ਰੂਰ ਜਾਵਾਂਗੇ ਤੇ ਅੱਗੇ ਜਿਵੇਂ ਸਤਿਗੁਰੂ ਜੀ ਕਰਨਗੇ ਉਸੇ ਤਰ੍ਹਾਂ ਹੋਵੇਗਾ।
ਸਤਿਗੁਰ ਕਹੀ ਜੋ ਸਤਿਗੁਰ ਕਰੇ।
ਮਹਾਰਾਜ ਜੀ ਕਹਿਣ ਲੱਗੇ ਜੋ ਸਤਿਗੁਰੂ ਜੀ ਕਰਨਗੇ ਅਕਾਲ ਪੁਰਖ ਜੀ ਕਰਨਗੇ
ਬਣੇ ਨਹੀਂ ਅਬ ਹਮਕੋ ਟਰੇ।
ਹੁਣ ਸਾਡਾ ਨਹੀਂ ਬਣਦਾ ਕਿ ਅਸੀਂ ਸੁਣ ਕੇ ਵੀ ਟਲ ਕੇ ਰਹਿ ਜਾਈਏ। ਜਾਂ ਤਾਂ ਹੁੰਦਾ ਨਾ ਵੀ ਤੁਹਾਡੇ ਕੋਲੋਂ ਸੁਣਦੇ ਨਾ ਉਹਦੇ ਬਾਰੇ, ਪਰ ਤੁਸੀਂ ਹੁਣ ਦੱਸ ਦਿੱਤਾ ਉਹਦੇ ਬਾਰੇ ਵੀ ਉਹ ਇਸ ਤਰ੍ਹਾਂ ਕਰਦਾ ਤੇ ਸੁਣ ਕੇ ਵੀ ਅਸੀਂ ਉੱਥੇ ਨਾ ਜਾਈਏ, ਇਹ ਨਹੀਂ ਹੋ ਸਕਦਾ। ਜੇ ਤੂੰ ਨਾ ਦੱਸਦਾ ਉਹਦਾ ਸਾਨੂੰ ਨਾ ਪਤਾ ਲੱਗਦਾ ਤੇ ਗੱਲ ਵੱਖਰੀ ਸੀ, ਅਸੀਂ ਭਾਵੇਂ ਨਾ ਵੀ ਜਾਂਦੇ, ਪਰ ਹੁਣ ਤੁਸੀਂ ਦੱਸ ਦਿੱਤਾ ਉਹਦੇ ਬਾਰੇ, ਇਸ ਕਰਕੇ ਹੁਣ ਅਸੀਂ ਜ਼ਰੂਰ ਜਾਣਾ ਉੱਥੇ। ਹੁਣ ਨਹੀਂ ਅਸੀਂ ਕਿਸੇ ਦੇ ਟਾਲਿਆਂ ਟਲਦੇ।
ਸੋ ਹਮਕੋ ਰਾਹ ਬਤਾਓ।
ਮਹਾਰਾਜ ਜੀ ਕਹਿਣ ਲੱਗੇ ਮਹੰਤ ਜੀ ਤੁਸੀਂ ਰਸਤਾ ਦੱਸੋ ਵੀ ਉਹ ਰਹਿੰਦਾ ਕਿੱਥੇ ਹੈ।
ਨਾਮ ਥਾਮ ਉਹ ਗ੍ਰਾਮ ਸੁਣਾਓ।
ਉਹਦਾ ਨਾਂ ਦੱਸੋ, ਉਹਦੀ ਥਾਂ ਦੱਸੋ, ਕਿਹੜੀ ਥਾਂ ਤੇ ਰਹਿੰਦਾ ਹੈ, ਕਿਹੜੇ ਸ਼ਹਿਰ ਵਿੱਚ ਕਿਹੜੇ ਪਿੰਡ ਦੇ ਵਿੱਚ ਰਹਿੰਦਾ ਹੈ।
ਜਾਂ ਦੇਖੇ ਮੁਸ ਕੀ ਸਿੱਧੇ।
ਦੇਖਾਂਗੇ ਜਾ ਕੇ ਉਹਦੇ ਕੋਲ ਕਿ ਉਹਦੇ ਕੋਲ ਕਿਹੜੀ ਸਿੱਧੀ ਹੈ, ਉਹਨੇ ਕਿਹੜੀ ਸਿੱਧੀ ਧਾਰਨ ਕੀਤੀ ਹੋਈ ਹੈ।
ਕੌਣ ਗੁਰੂ ਜਿਸ ਤੇ ਪਈ ਬ੍ਰਿਦੇ।
ਇਹ ਤਾਂ ਸਹੀ ਵੀ ਉਹਦਾ ਕਿਹੜਾ ਗੁਰੂ ਹੈ, ਕਿਹਦਾ ਉਹ ਚੇਲਾ ਹੈ, ਜਿਹੜੇ ਗੁਰੂ ਦੇ ਕੋਲੋਂ ਇਹਨੂੰ ਏਡੀ ਵੱਡੀ ਤਾਕਤ ਮਿਲੀ ਹੈ, ਸ਼ਕਤੀ ਮਿਲੀ ਹੈ ਵੀ ਉਹ ਕਿਸੇ ਸੰਤ ਮਹਾਤਮਾ ਦਾ ਸਤਿਕਾਰ ਨਹੀਂ ਕਰਦਾ, ਹਰ ਇੱਕ ਦਾ ਨਿਰਾਦਰ ਕਰਦਾ।
ਅਰੇ ਤੁਹਾਂ ਉਸ ਸਿੱਧੀ ਗਵਾਵੇਂ।
ਅਸੀਂ ਵੇਖਦੇ ਹਾਂ ਜਾ ਕੇ ਉਹਨੂੰ, ਜੇ ਤਾਂ ਅੜੇਗਾ ਸਾਡੇ ਨਾਲ ਤਾਂ ਅਸੀਂ ਉਹਦੀਆਂ ਸਾਰੀਆਂ ਸਿੱਧੀਆਂ ਗਵਾ ਦੇਵਾਂਗੇ। ਉਹਦੀਆਂ ਸਾਰੀਆਂ ਸ਼ਕਤੀਆਂ ਜਿੰਨੀਆਂ ਉਹਦੇ ਕੋਲ ਐਣ, ਉਹ ਸਾਰੀਆਂ ਸ਼ਕਤੀਆਂ ਅਸੀਂ ਖਿੱਚ ਲਵਾਂਗੇ।
ਮਿਲੇ ਤਾਂ ਉਸ ਕੋ ਰਾਏ ਪਾਏ ਜਾਵੇ।
ਜੇ ਉਹ ਸਾਨੂੰ ਆ ਕੇ ਮਿਲੇਗਾ, ਸਾਡੀ ਸ਼ਰਨ ਵਿੱਚ ਪਵੇਗਾ, ਤੇ ਫਿਰ ਅਸੀਂ ਉਹਨੂੰ ਮਾਰਗ ਦਰਸ਼ਨ ਕਰਾ ਕੇ ਸਿੱਧੇ ਰਸਤੇ ਪਾਵਾਂਗੇ। ਜੇ ਅੜੇਗਾ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ, ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ, ਜਿਹੜਾ ਸ਼ਰਨ ਪਵੇਗਾ ਫਿਰ ਉਹਨੂੰ ਸਿੱਧਾ ਰਸਤਾ ਪਾਵਾਂਗੇ।
ਸਤ ਨਾਨਕ ਉਸ ਕਰੇ ਦਾਸ।
ਕਹਿਣ ਲੱਗੇ ਮਹੰਤ ਜੈਤ ਰਾਮ ਜੀ ਸਾਨੂੰ ਵੀ ਗੁਰੂ ਨਾਨਕ ਸਾਹਿਬ ਦੀ ਸ਼ਕਤ ਹੈ, ਗੁਰੂ ਨਾਨਕ ਸਾਹਿਬ ਦੀ ਸਾਨੂੰ ਆਣ ਹੈ ਕਿ ਹੁਣ ਤਾਂ ਅਸੀਂ ਉੱਥੇ ਜਾ ਕੇ ਉਹਨੂੰ ਆਪਣਾ ਚੇਲਾ ਬਣਾਵਾਂਗੇ ਹੀ ਬਣਾਵਾਂਗੇ। ਕੁਝ ਹੋ ਜਾਏ, ਸਾਨੂੰ ਵੀ ਗੁਰੂ ਨਾਨਕ ਸਾਹਿਬ ਦੀ ਆਣ ਹੈ ਕਿ ਅਸੀਂ ਹੁਣ ਉੱਥੇ ਜਾ ਕੇ ਉਹਨੂੰ ਆਪਣਾ ਦਾਸ ਬਣਾਵਾਂਗੇ।
ਕਰੇ ਸਿੱਖ ਉਸ ਆਪਣੇ ਖਾਸ।
ਜਿਵੇਂ ਸਾਡੇ ਹੋਰ ਖਾਸ ਸਿੱਖ ਨੇ ਨਾ, ਇਸੇ ਤਰ੍ਹਾਂ ਉਹਨੂੰ ਵੀ ਜਾ ਕੇ ਅਸੀਂ ਆਪਣਾ ਖਾਸ ਸਿੱਖ ਬਣਾਵਾਂਗੇ।
ਦੋਏਰਾ ਨਦੀ ਗੋਦਾਵਰ ਟਿਗਿਓ ਤੋਂ ਸ਼ਹਿਰ ਨਦੇਲ ਸੁਨਾ।
ਫਿਰ ਇਹਨੇ ਦੱਸਿਆ, ਕਹਿਣ ਲੱਗਾ ਮਹਾਰਾਜ ਜੀ ਸੁਣੋ, ਮੈਂ ਉਹਦਾ ਐਡਰੈਸ ਦੱਸਦਾ ਤੁਹਾਨੂੰ, ਪਤਾ ਦੱਸਦਾ ਵੀ ਉਹ ਕਿੱਥੇ ਰਹਿੰਦਾ, ਉਹਦਾ ਟਿਕਾਣਾ ਦੱਸਦਾ। ਮਹਾਰਾਜ ਗੋਦਾਵਰੀ ਨਦੀ ਵਗਦੀ ਹੈ, ਬੜੀ ਸੁੰਦਰ ਨਿਰਮਲ ਨਦੀ ਗੋਦਾਵਰੀ, ਤੇ ਗੋਦਾਵਰੀ ਨਦੀ ਦੇ ਕੰਢੇ ਤੇ ਇੱਕ ਬੜਾ ਪੁਰਾਣਾ ਨਗਰ ਵਸਦਾ ਹੈ, ਉਸ ਨਗਰ ਦਾ ਨਾਮ ਹੈ ਨਾਂਦੇੜ, ਜਿਹਨੂੰ ਅੱਜ ਕੱਲ ਆਪਾਂ ਤਖਤ ਅਬਚਲ ਨਗਰ ਨਾਂਦੇੜ ਵੀ ਕਹਿੰਦੇ ਨਾ, ਅਬਚਲ ਨਗਰ ਸਾਹਿਬ ਵੀ ਕਹਿੰਦੇ ਆ, ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਸਾਹਿਬ, ਇੱਦਾਂ ਸੰਪੂਰਨ ਨਾਂ ਦੇ ਨਾਂ ਨਾਲ ਆਪਾਂ ਉਚਾਰਨ ਕਰਦੇ ਹਾਂ। ਇਹਦਾ ਪਹਿਲਾ ਨਾਮ ਕੱਲਾ ਨਾਂਦੇੜ ਸੀ। ਮਹਾਰਾਜ ਨਾਂਦੇੜ ਉਸ ਸ਼ਹਿਰ ਦਾ ਨਾਮ ਹੈ।
ਭਲੇ ਸੋ ਦੱਖਣ ਕੁੰਟ ਮੈਂ है प्रगट शुभ थाम।
दक्षण दिशा दे वेचे नगर है नांदेड़, गोदावरी दे कंडे दे उते महाराज गरीबन बाग सच्चे पातशाह उदा जेड़ा डेरा बनिया होया, और उदा डेरा सब पासे प्रगट है। उदे डेरे बारे सारी दुनिया जानदी है, और उसदे डेरे नू आम करके लोक प्रसिद्धि दे रूप दे विच जानदे हन।
जो पई वो हो तो प्रथम कंगाल।
महाराज जी ओ पहला बड़ा कंगाल जे आदमी सी, कोई एदा बचपन तो मुढ़ तो कोई सिद्ध पुरुष नहीं सीगा, पहला बड़ा कंगाल जा गरीब जे आदमी सी।
रल कहूं तुरियो सो संतन नाल।
कोई महात्मा मिल गया, कोई संत मिल गया, जानकी प्रसाद सी उदा ना, उदे नालो रल के चल पिया, उदे नालो रल के टुर पिया।
बहुत सैल उन प्रथमै करियो।
पहला उदे नाल मिल के बड़ी सैल कीती। आ जड़ा मुल्तान दा इलाका है, तनी खेप दा इलाका, इस इलाके दे विच जा के फिरिया।
सिद्ध मंत्री उस मिल परियो।
कोई सिद्ध मिलिया, औगड़नाथ सी उदा ना, ए गोरखनाथ दा चेला सी औगड़नाथ, इनू अलूणिया साध भी कहिंदे ने। ਉਹ ਫਿਰ ਉਹਨੂੰ ਮਿਲ ਗਿਆ, ਉਹਦੇ ਨਾਲ ਉਹਦਾ ਮੇਲ ਹੋ ਗਿਆ।
ਉਸਕੀ ਸੇਵ ਬਹੁਤੀ ਨ ਕਰੇ।
ਸਿੱਧ ਮੰਤਰੀ ਸੀ ਨਾ, ਜਿਹਨੇ ਬੜੇ ਬੜੇ ਮੰਤਰ ਸਿੱਧ ਕੀਤੇ ਹੋਏ ਸੀ ਔਗੜਨਾਥ ਨੇ, ਉਹਦੀ ਇਹਨੇ ਸੇਵਾ ਕੀਤੀ, ਉਹਦੀ ਇਹਨੇ ਬੜੀ ਟਹਿਲ ਕੀਤੀ, ਬੜੀ ਸੇਵਾ ਕੀਤੀ।
ਵਿਦਿਆ ਦਈ ਇਹਨੇ ਉਸ ਭਲੇ।
ਉਹ ਵਿਦਿਆ ਉਹਨੂੰ ਆਉਂਦੀ ਸੀ ਨਾ ਮੰਤਰਾਂ ਜੰਤਰਾਂ ਦੀ, ਰਿੱਧੀਆਂ ਸਿੱਧੀਆਂ ਦੀ, ਉਹ ਜਿਹੜੀ ਵਿਦਿਆ ਸੀ ਉਹਨੇ ਇਹਨੂੰ ਆਪਣਾ ਚੇਲਾ ਬਣਾ ਕੇ ਇਹਦਾ ਨਾਮ ਨਰਾਇਣ ਦਾਸ ਰੱਖ ਕੇ ਉਹ ਸਾਰੀਆਂ ਸ਼ਕਤੀਆਂ, ਉਹ ਸਾਰੀਆਂ ਰਿੱਧੀਆਂ ਸਿੱਧੀਆਂ ਇਹਨੂੰ ਦੇ ਦਿੱਤੀਆਂ।
ਦਈ ਪੋਥੀ ਉਹ ਭੇਦ ਦਿਓ ਕੁੱਲ।
ਉਹਦੇ ਕੋਲ ਪੋਥੀ ਸੀ, ਇੱਕ ਪੁਸਤਕ ਸੀ, ਉਹਦੇ ਵਿੱਚ ਬੜੇ ਬੜੇ ਮੰਤਰ ਜੰਤਰ ਤੰਤਰ, ਬੜੀਆਂ ਬੜੀਆਂ ਸ਼ਕਤੀਆਂ ਵੀ, ਕਿਹੜਾ ਮੰਤਰ ਕਿਵੇਂ ਸਿੱਧ ਕਰਨਾ, ਰਸਾਇਣ ਕਿਵੇਂ ਬਣਾਉਣਾ, ਪਾਰਸ ਕਿਵੇਂ ਪ੍ਰਗਟ ਕਰਨਾ, ਇਦਾਂ ਦੀਆਂ ਸ਼ਕਤੀਆਂ ਵਾਲੀ, ਮੰਤਰਾਂ ਜੰਤਰਾਂ ਵਾਲੀ ਇੱਕ ਪੋਥੀ ਸੀ, ਇੱਕ ਪੁਸਤਕ ਸੀ ਉਹਦੇ ਕੋਲ ਸੀ, ਉਸ ਸਿੱਧ ਪੁਰਸ਼ ਦੇ ਕੋਲ। ਜਦੋਂ ਮਰਨ ਲੱਗਾ ਤੇ ਉਹਨੇ ਉਹ ਪੁਸਤਕ ਇਹਨੂੰ ਆਪਣਾ ਚੇਲਾ ਬਣਾ ਕੇ ਵੀ ਮੇਰਾ ਪਿਆਰਾ ਚੇਲਾ ਇਹਨੂੰ ਦੇ ਦਿੱਤੀ।
ਸੋ ਕਰ ਦੀਨੋ ਆਪਣੇ ਤੁਲ।
ਉਹ ਪੋਥੀ ਉਹਨੂੰ ਦੇ ਕੇ, ਉਹ ਪੁਸਤਕ ਜਿਹੜੀ ਮੰਤਰਾਂ ਜੰਤਰਾਂ ਵਾਲੀ ਸੀ ਉਹਨੂੰ ਦੇ ਕੇ ਮਹਾਰਾਜ ਉਹਨੂੰ ਆਪਣੇ ਤੁਲ ਬਣਾ ਲਿਆ, ਉਹਨੇ ਆਪਣੇ ਵਰਗਾ ਹੀ ਕਰਾਮਾਤੀ ਤੇ ਸ਼ਕਤੀਸ਼ਾਲੀ ਬਣਾ ਲਿਆ।
ਦੇਖੇ ਪੋਥੀ ਕਈ ਦਿਨ ਬਾਤ।
ਉਹ ਜਿਹੜੀ ਪੋਥੀ ਸੀ ਨਾ ਮੰਤਰਾਂ ਜੰਤਰਾਂ ਵਾਲੀ, ਉਹਨੂੰ ਅਲੂਣੀਆਂ ਪੋਥੀ ਵੀ ਕਹਿੰਦੇ ਨੇ, ਜਿਹਦੇ ਵਿੱਚ ਮੰਤਰ ਜੰਤਰ ਲਿਖੇ ਹੁੰਦੇ ਨੇ ਵੀ ਕਿਹੜਾ ਮੰਤਰ ਪੜ੍ਹ ਕੇ ਕੀ ਹੁੰਦਾ, ਕਿਹੜਾ ਜੰਤਰ ਪੜ੍ਹ ਕੇ ਕੀ ਹੁੰਦਾ, ਕਿਹੜਾ ਤੰਤਰ ਕਰਕੇ ਕੀ ਹੁੰਦਾ। ਉਹ ਮੰਤਰਾਂ ਜੰਤਰਾਂ ਤੰਤਰਾਂ ਨਾਲ ਭਰੀ ਹੋਈ ਜਿਹੜੀ ਉਹ ਪੋਥੀ ਸੀ, ਉਹਨੇ ਆਪਣੇ ਚੇਲੇ ਇਸ ਨਰਾਇਣ ਦਾਸ ਨੂੰ, ਮਾਧੋ ਦਾਸ ਵਿਰਾਗੀ ਨੂੰ ਦੇ ਕੇ ਮਰਨ ਵੇਲੇ ਉਹਨੇ ਆਪਣੇ ਇਸ ਚੇਲੇ ਨੂੰ ਇਹ ਗੱਲ ਕਹੀ ਸੀ।
ਜਗਤ ਕਰੀ ਨਾ ਬੋ ਵਿਖਿਆਤ।
ਉਹਨੇ ਕਿਹਾ ਸੀ ਵੀ ਇਹ ਜਿਹੜੀ ਪੋਥੀ ਹੈ ਨਾ, ਇਹਨੂੰ ਜਗਤ ਵਿੱਚ ਬਹੁਤਾ ਪ੍ਰਗਟ ਨਾ ਕਰੀ, ਇਹਨੂੰ ਸੰਸਾਰ ਦੇ ਵਿੱਚ ਬਹੁਤਾ ਪ੍ਰਗਟ ਨਾ ਕਰੀ, ਕਿਉਂਕਿ ਮੰਤਰ ਉਹੀ ਹੁੰਦਾ ਜਿਹੜਾ ਲੁਕੋ ਕੇ ਰੱਖਿਆ ਜਾਏ, ਜਿਹੜਾ ਪ੍ਰਗਟ ਕਰਦੇ ਉਹ ਕਾਹਦਾ ਮੰਤਰ ਹੈ। ਸਿਆਣਿਆਂ ਦੀ ਕਹਾਵਤ ਹੈ ਵੀ ਮੰਤਰ ਉਹੀ ਹੈ ਜਿਹੜਾ ਗੁਪਤ ਰੱਖਿਆ ਜਾਏ, ਜਿਹੜਾ ਪ੍ਰਗਟ ਹੋ ਗਿਆ ਉਹ ਕਾਹਦਾ ਮੰਤਰ ਹੋਇਆ। ਉਹਨੇ ਆਖਿਆ ਵੀ ਇਹ ਜਿਹੜੀ ਤੈਨੂੰ ਪੁਸਤਕ ਦੇਣ ਲੱਗਾ ਨਾ, ਇਹਦੇ ਵਿੱਚ ਜਿਹੜੇ ਮੰਤਰ ਜੰਤਰ ਤੰਤਰ ਲਿਖੇ ਹੋਏ ਨੇ ਇਹਨਾਂ ਨੂੰ ਬਹੁਤਾ ਪ੍ਰਗਟ ਨਾ ਕਰੀ, ਇਹਨਾਂ ਨੂੰ ਆਪਣੇ ਕੋਲ ਗੁਪਤ ਕਰਕੇ ਰੱਖੀ।
ਗੋਪਰੈ ਤੋਰੈ ਪਾਤ।
ਇਹ ਤੂੰ ਗੁਪਤ ਰੱਖੇਗਾ ਤੇ ਇਹ ਜਿਹੜੀ ਪੋਥੀ ਹੈ, ਜਿਹੜਾ ਜਿਹੜੇ ਜਿਹੜੇ ਮੰਤਰ ਜੰਤਰ ਤੰਤਰ ਨੇ ਇਹ ਤੇਰੇ ਕੋਲ ਰਹਿਣਗੇ।
ਪ੍ਰਗਟ ਕਰੈ ਤੋ ਲੈ ਜਾਏ ਸਾਥ।
ਤੇ ਜੇ ਤੂੰ ਇਹ ਸਾਰੀ ਪੋਥੀ ਨੂੰ ਪ੍ਰਗਟ ਕਰੇਗਾ, ਆਪਣੇ ਮੰਤਰ ਜੰਤਰ ਪ੍ਰਗਟ ਕਰੇਗਾ, ਤੇ ਮੰਤਰ ਜੰਤਰ ਜਿੱਥੇ ਤੇਰੇ ਜਾਣਗੇ ਉੱਥੇ ਤੇਰੀ ਜਾਨ ਵੀ ਜਾ ਸਕਦੀ ਹੈ, ਉੱਥੇ ਤੇਰੀ ਜ਼ਿੰਦਗੀ ਵੀ ਜਾ ਸਕਦੀ ਹੈ।
ਦੋਹੇਰਾ ਗੜ ਨਾਰੀ ਮਾਇਆ ਤੁਰ ਸ਼ਸਤਰ ਪਾਰਸ ਜੋਏ।
ਕਹਿੰਦੇ ਚੰਗਾ ਵਧੀਆ ਕਿਲਾ ਹੋਵੇ ਕਿਸੇ ਕੋਲ, ਕਿਸੇ ਕੋਲ ਚੰਗੀ ਸੁੰਦਰ ਇਸਤਰੀ ਹੋਵੇ, ਜਾਂ ਕਿਸੇ ਕੋਲ ਬਹੁਤੇ ਰੁਪਈਏ ਮਾਇਆ ਹੋਵੇ ਜਾਂ ਕਿਸੇ ਕੋਲ ਬਹੁਤਾ ਵਧੀਆ ਘੋੜਾ ਹੋਵੇ ਜਾਂ ਕਿਸੇ ਕੋਲ ਬਹੁਤਾ ਵਧੀਆ ਹਥਿਆਰ ਤੇ ਸ਼ਸਤਰ ਹੋਵੇ ਜਾਂ ਫਿਰ ਕਿਸੇ ਕੋਲ ਬਹੁਤ ਕੀਮਤੀ ਪਾਰਸ ਦਾ ਪੱਥਰ ਹੋਵੇ
ਸਿੱਧਿਓ ਕਦੀ ਮੰਤਰ ਤੰਤਰ ਖੋਤ ਰਾਜੇ ਸੋਏ
ਜਾਂ ਫਿਰ ਕੋਈ ਔਖ ਦੀ ਜਿਹੜੀ ਸਿੱਧ ਕੀਤੀ ਹੋਵੇ ਕਿਸੇ ਨੇ ਬੜੀ ਵਧੀਆ ਦਵਾਈ ਜਾਂ ਕੋਈ ਮੰਤਰ ਤੰਤਰ ਹੋਵੇ ਇਹ ਜਿਹੜੀਆਂ ਚੀਜ਼ਾਂ ਉੱਪਰ ਦੱਸੀਆਂ ਨੇ ਨਾ ਇਹ ਜੇ ਰਾਜਿਆਂ ਨੂੰ ਪਤਾ ਲੱਗ ਜੇ ਤੇ ਰਾਜੇ ਉਹਨਾਂ ਦੇ ਕੋਲੋਂ ਖੋਹ ਲੈਂਦੇ ਨੇ ਕਿਸੇ ਕੋਲ ਚੰਗੀ ਸੁੰਦਰ ਇਸਤਰੀ ਹੋਵੇ ਉਹ ਖੋਹ ਲੈਂਦੇ ਨੇ ਕਿਲਾ ਹੋਵੇ ਉਹ ਖੋਹ ਲੈਂਦੇ ਨੇ ਮਾਇਆ ਹੋਵੇ ਉਹ ਖੋਹ ਲੈਂਦੇ ਨੇ ਘੋੜਾ ਹੋਵੇ ਉਹ ਖੋਹ ਲੈਂਦੇ ਨੇ ਚੰਗਾ ਸ਼ਸਤਰ ਹੋਵੇ ਖੋਹ ਲੈਂਦੇ ਨੇ ਕੋਈ ਚੰਗਾ ਮੰਤਰ ਜੰਤਰ ਹੋਵੇ ਕਿਸੇ ਕੋਲ ਉਹ ਵੀ ਖੋਹ ਲੈਂਦੇ ਨੇ ਵੀ ਇਹ ਸਾਡੇ ਕੋਲ ਹੋਣਾ ਚਾਹੀਦਾ ਏਦਾਂ ਜਿਹੜੇ ਰਾਜੇ ਬਾਦਸ਼ਾਹ ਨੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ ਇਹ ਜਿਹੜਾ ਗੁਰੂ ਸੀ ਨਾ ਨਾਰਾਇਣ ਦਾਸ ਦਾ ਮਾਧੋ ਦਾਸ ਬੈਰਾਗੀ ਦਾ ਉਹ ਮਰਨ ਤੋਂ ਪਹਿਲਾਂ ਉਹਨੂੰ ਇਹ ਉਪਦੇਸ਼ ਦੇ ਰਿਹਾ ਵੀ ਇਹ ਪੋਥੀ ਨਾ ਪ੍ਰਗਟ ਕਰੀ ਜੇ ਪ੍ਰਗਟ ਕਰ ਦਿੱਤੀ ਤੂੰ ਆਪਣੇ ਮੰਤਰ ਜੰਤਰ ਪ੍ਰਗਟ ਕਰ ਦਿੱਤੇ ਤੇ ਜਿਹੜੇ ਰਾਜੇ ਬਾਦਸ਼ਾਹ ਲੋਕ ਨੇ ਉਹ ਫਿਰ ਇਹ ਸਾਰੀਆਂ ਚੀਜ਼ਾਂ ਖੂਹ ਲੈਂਦੇ ਹਨ
ਵੱਡੇ
ਵੱਡੇ ਸ਼ਾਹ ਨੇ ਜਾਂ ਪਾਤਸ਼ਾਹ ਨੇ ਉਹ ਫਿਰ ਉਹਦਾ ਖਹਿੜਾ ਨਹੀਂ ਛੱਡਦੇ ਜਿਹਦੇ ਕੋਲ ਆ ਚੀਜ਼ਾਂ ਹੋਣ
ਮਾਰੇ ਤੁਰਤ ਜਿਨ ਆਪਣੀ ਪੈਲ
ਡਰ ਦੇ ਨਾਲ ਭੈ ਦੇ ਨਾਲ ਉਹਨਾਂ ਨੂੰ ਤੁਰਤ ਮਾਰ ਦਿੰਦੇ ਨੇ ਵੀ ਇਹਦੇ ਕੋਲ ਮੰਤਰ ਜੰਤਰ ਨੇ ਕਿਤੇ ਸਾਨੂੰ ਨਾ ਮਾਰ ਦੇ ਇਸ ਡਰ ਦੇ ਨਾਲ ਉਹ ਪਹਿਲਾਂ ਹੀ ਉਹਨੂੰ ਮਾਰ ਦਿੰਦੇ ਨੇ ਵੀ ਇਹ ਸਾਨੂੰ ਮਾਰੇ ਮੰਤਰਾਂ ਜੰਤਰਾਂ ਨਾਲ ਅਸੀਂ ਪਹਿਲਾਂ ਇਹਨੂੰ ਮਾਰ ਦਈਏ ਏਦਾਂ ਕਈਆਂ ਨੂੰ ਫਾਹੇ ਟੰਗ ਦਿੰਦੇ ਨੇ ਕਈਆਂ ਨੂੰ ਸੂਲੀ ਚਾੜ੍ਹ ਦਿੰਦੇ ਨੇ ਕਈਆਂ ਨੂੰ ਕੈਦ ਕਰਕੇ ਕੈਦੀ ਬਣਾ ਲੈਂਦੇ ਨੇ ਏਦਾਂ ਉਹਨਾਂ ਨੂੰ ਬਹੁਤ ਜ਼ਿਆਦਾ ਭਿਆਨਕ ਸਜਾਵਾਂ ਦਿੱਤੀਆਂ ਜਾਂਦੀਆਂ ਨੇ
ਉਹ ਜਾਣੇ ਯਹ ਲੈ ਜਗ ਪਾਤਸ਼ਾਹੇ
ਬਾਦਸ਼ਾਹਾਂ ਨੂੰ ਇਹ ਗੱਲ ਦਾ ਡਰ ਪੈ ਜਾਂਦਾ ਵੀ ਮੈਂ ਬਾਦਸ਼ਾਹ ਹਾਂ ਇਹਦੇ ਕੋਲ ਮੰਤਰ ਜੰਤਰ ਨੇ ਇਹ ਮੰਤਰਾਂ ਜੰਤਰਾਂ ਦੇ ਨਾਲ ਕਿਤੇ ਮੇਰੀ ਪਾਤਸ਼ਾਹੀ ਨਾ ਖੋਹ ਲਵੇ ਇਹ ਕਿਤੇ ਮੇਰੀ ਬਾਦਸ਼ਾਹੀ ਨਾ ਖੋਹ ਲਵੇ
ਕਰਾਮਾਤ ਹੈ ਜਿਸਕੇ ਪਾਹੇ
ਇਹਦੇ ਕੋਲ ਕਰਾਮਾਤ ਹੈ ਇਹਦੇ ਕੋਲ ਅਜ਼ਮਤ ਹੈ ਇਹ ਕਿਤੇ ਆਪਣੀ ਅਜ਼ਮਤ ਨਾਲ ਆਪਣੀ ਕਰਾਮਾਤ ਨਾਲ ਜੇ ਪਾਤਸ਼ਾਹੀ ਖੋਹ ਲਈ ਤਾਂ ਮੇਰਾ ਕੰਮ ਔਖਾ ਹੋ ਜਾਏਗਾ ਇਸ ਕਰਕੇ ਉਹ ਪਹਿਲਾਂ ਹੀ ਉਹਨੂੰ ਫੜ ਕੇ ਮਾਰ ਦਿੰਦੇ ਹਨ
ਹਰੀ ਬੈਠੇ ਦੇਵੇ ਮਾਰ
ਕਈ ਮੰਤਰਾਂ ਜੰਤਰਾਂ ਵਾਲਿਆਂ ਨੂੰ ਤਾਂ ਉਹ ਬਾਦਸ਼ਾਹ ਘਰ ਬੈਠਿਆਂ ਨੂੰ ਹੀ ਮਰਵਾ ਦਿੰਦੇ ਨੇ ਘਰਾਂ ਵਿੱਚ ਬੈਠਿਆਂ ਦਾ ਹੀ ਕਤਲ ਕਰਵਾ ਦਿੰਦੇ ਨੇ
ਯਹ ਇਸ ਭੈ ਦੇਵੇ ਕਰੇ ਖੁਆਰ
ਇਸ ਡਰ ਦੇ ਨਾਲ ਫਿਰ ਉਹ ਬੜੇ ਬੜੇ ਵੱਡਿਆਂ ਨੂੰ ਖੁਆਰ ਕਰਦੇ ਹਨ
ਹਰ ਚਾਹੇ ਵੈ ਨਿਜ ਹੱਥ ਲਿਓ
ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਕਰਾਮਾਤਾਂ ਮੰਤਰ ਜੰਤਰ ਤੰਤਰ ਉਹ ਬਾਦਸ਼ਾਹ ਚਾਹੁੰਦੇ ਨੇ ਵੀ ਇਹ ਸਾਡੇ ਹੱਥ ਵਿੱਚ ਆ ਜਾਣ ਇਹ ਸ਼ਕਤੀਆਂ ਮੇਰੇ ਹੱਥ ਵਿੱਚ ਆ ਜਾਣ
ਸ਼ਰੀਕਨ ਜਿਮ ਉਸ ਮਾਰਨ ਕੀਓ
ਸ਼ਰੀਕ ਸ਼ਰੀਕ ਦਾ ਦੁਸ਼ਮਣ ਹੁੰਦਾ ਨਾ ਏਦਾਂ ਉਹ ਸ਼ਰੀਕਾਂ ਵਾਂਗੂ ਫਿਰ ਉਹਨਾਂ ਨੂੰ ਮਾਰ ਮੁਕਾਉਂਦੇ ਹਨ
ਅਬ ਸੁਣਿਓ ਪੋਥੀ ਕੋ ਨਾਮ
ਕਹਿਣ ਲੱਗੇ ਵੀ ਏਦਾਂ ਉਹਨੇ ਕਿਹਾ ਸੀ ਇਹਨੂੰ ਮਾਧੋ ਦਾਸ ਬੈਰਾਗੀ ਨੂੰ ਇਹ ਗੱਲ ਕਹੀ ਸੀ ਵੀ ਇਹ ਪੋਥੀਆਂ ਪ੍ਰਗਟ ਨਾ ਕਰੀ ਇਹ ਮੰਤਰ ਜੰਤਰ ਪ੍ਰਗਟ ਨਾ ਕਰੀ ਹੁਣ ਉਹ ਮੰਤ ਜੈਤ ਰਾਮ ਦੱਸਣ ਲੱਗਾ ਮਹਾਰਾਜ ਉਹ ਜਿਹੜੀ ਪੋਥੀ ਹੈ ਨਾ ਹੁਣ ਉਹਦੇ ਵਿੱਚ ਕੀ ਹੈ ਉਹ ਸੁਣੋ ਉਹ ਪੋਥੀ ਦਾ ਜਿਹੜਾ ਨਾਮ ਹੈ ਉਹ ਸੁਣੋ
ਸਿੱਧ ਅਨੂਣੀਆ ਮੰਤਰਨ ਥਾ
ਮਹਾਰਾਜ ਇੱਕ ਅਨੂਣੀਆ ਨਾਮ ਦਾ ਕੋਈ ਸਿੱਧ ਹੋਇਆ ਉਗੜਨਾਥ ਦਾ ਵੀ ਗੁਰੂ ਸੀ ਉਹ ਮਰਨ ਵੇਲੇ ਆਪਣੀ ਉਹ ਪੋਥੀ ਔਗੜਨਾਥ ਨੂੰ ਦੇ ਗਿਆ ਸੀ ਤੇ ਔਗੜਨਾਥ ਜਦੋਂ ਮਰਨ ਲੱਗਾ ਤੇ ਉਹਨੇ ਉਹ ਪੋਥੀ ਮਾਧੋ ਦਾਸ ਬੈਰਾਗੀ ਨੂੰ ਦੇ ਦਿੱਤੀ ਵੀ ਇਹ ਤੂੰ ਸਾਂਭ ਲੈ ਉਹ ਜਿਹੜੀ ਪੋਥੀ ਹੈ ਉਹਦੇ ਵਿੱਚ ਬੜੇ ਬੜੇ ਕੀਮਤੀ ਮੰਤਰ ਲਿਖੇ ਹੋਏ ਨੇ ਬੜੇ ਬੜੇ ਜੰਤਰ ਲਿਖੇ ਹੋਏ ਨੇ
ਉਤੋਂ ਗੋਰਖ ਕੋ ਚੇਲਾ ਖਾ
ਉਹ ਜਿਹੜਾ ਅਨੂਣੀਆ ਸਿੱਧ ਸੀ ਉਹ ਗੋਰਖਨਾਥ ਦਾ ਖਾਸ ਚੇਲਾ ਸੀ
ਮਹਿਤ ਕਰੀ ਸੁਣ ਬੜੇ ਅਨਪਾ
ਉਹਨੇ ਆਪਣੇ ਵੱਡਿਆਂ ਵਡੇਰਿਆਂ ਦੇ ਕੋਲੋਂ ਬੜੇ ਬੜੇ ਸਿੱਧ ਪੁਰਸ਼ਾਂ ਦੇ ਕੋਲੋਂ ਸੁਣ ਸੁਣ ਕੇ ਉਹਦੇ ਵਿੱਚ ਮੰਤਰ ਜੰਤਰ ਲਿਖੇ ਹੋਏ ਸਨ ਰਿਸ਼ੀਆਂ ਮੁਨੀਆਂ ਨੂੰ ਮੋਹਣ ਮੋਹ ਲੈਣ ਲਈ ਬਣਾਏ ਹੋਏ ਜਿਹੜੇ ਜਾਲ ਸਨ ਜੋ ਇੰਦਰ ਜਾਲ ਆਦਿਕ ਜਿਹੜੇ ਨੇ ਉਹਦੇ ਵਿੱਚ ਲਿਖੇ ਹੋਏ ਨੇ
ਪੋਥੀ ਮੈਤੀ ਵਿਦਿਆ ਸਭ
ਜਿਹੜੀ ਪੋਥੀ ਹੈ ਮਹਾਰਾਜ ਉਹਦੇ ਕੋਲ ਉਹ ਨਾਰਾਇਣ ਦਾਸ ਕੋਲ ਮਾਧੋ ਦਾਸ ਕੋਲ ਉਸ ਪੋਥੀ ਵਿੱਚ ਮਹਾਰਾਜ ਜੀ ਇਹ ਸਾਰੀ ਵਿਦਿਆ ਹੈ
ਜੋ ਜਗ ਮੈਂ ਉਤੀ ਅਲੱਭ
ਜਿਹੜੀਆਂ ਵਸਤੂਆਂ ਜਗਤ ਵਿੱਚ ਅਲੱਭ ਨੇ ਨਹੀਂ ਲੱਭਦੀਆਂ ਨਹੀਂ ਮਿਲਦੀਆਂ ਉਸ ਪੋਥੀ ਵਿੱਚੋਂ ਮੰਤਰ ਜੰਤਰ ਪੜ੍ਹੀਏ ਤੇ ਉਹ ਲੱਭ ਜਾਂਦੀਆਂ ਨੇ, ਉਹਦੇ ਵਿੱਚੋਂ ਮਿਲ ਜਾਂਦੀਆਂ ਨੇ।
ਮੰਤਰਨ ਵਿਦਿਆ ਤੰਤਰਨ ਸਾਰ,
ਮੰਤਰਾਂ ਦੀ ਵਿਦਿਆ ਉਹਦੇ ਚ ਤੰਤਰਾਂ ਦੀ, ਜਿਹੜੇ ਆ ਧਾਗੇ ਆਦਿਕ ਨੀ ਕਰਕੇ ਦਿੰਦੇ ਉਹਨਾਂ ਨੂੰ ਤੰਤਰ ਕਹਿੰਦੇ ਨੇ। ਇੱਕ ਜੰਤਰ ਹੁੰਦੇ ਨੇ ਜਿਹੜੇ ਖਾਣ ਵਾਸਤੇ ਦਿੱਤੇ ਜਾਂਦੇ ਨੇ, ਇੱਦਾਂ ਤਿੰਨ ਪ੍ਰਕਾਰ ਦੇ ਹੁੰਦੇ ਨੇ ਮੰਤਰ ਤੰਤਰ ਤੇ ਜੰਤਰ। ਤੋ ਇਸ ਪ੍ਰਕਾਰ ਨਾਲ ਮੰਤਰ ਹੁੰਦਾ ਜਿਹੜਾ ਜਪਣ ਵਾਸਤੇ ਕਿਹਾ ਜਾਂਦਾ, ਤੰਤਰ ਜਿਹੜਾ ਹੁੰਦਾ ਉਹ ਧਾਗੇ ਆਦਿਕ ਜਿਹੜੀ ਬਣਾ ਕੇ ਦਿੱਤੇ ਜਾਂਦੇ ਨੇ, ਫਿਰ ਜੰਤਰ ਹੁੰਦੇ ਨੇ। ਇਹ ਮੰਤਰ ਤੰਤਰ ਤੇ ਜੰਤਰਾਂ ਦਾ ਜਿਹੜਾ ਸਾਰ ਹੈ,
ਜੰਤਰ ਜੁਗਤ ਮਹੂਰਤ ਵਾਰ,
ਵਿੱਚੋਂ ਜੰਤਰ ਕਿਹੜਾ ਕਿਹੜੇ ਟਾਈਮ ਪੜ੍ਹਨਾ, ਕਿਹੜਾ ਮੰਤਰ ਕਿਹੜੇ ਮਹੂਰਤ ਵਿੱਚ ਪੜ੍ਹਨਾ, ਕਿਹੜੇ ਵਾਰ ਨੂੰ ਪੜ੍ਹਨਾ, ਕਿਹੜੀ ਤਾਰੀਖ ਨੂੰ ਪੜ੍ਹਨਾ, ਕਿਹੜੇ ਸਮੇਂ ਪੜ੍ਹਨਾ, ਕਿਵੇਂ ਬਹਿ ਕੇ ਪੜ੍ਹਨਾ, ਮੰਤਰਾਂ ਦੀ ਵੀ ਵਿਦਿਆ ਹੁੰਦੀ ਹੈ ਵੀ ਕਿਹੜਾ ਮੰਤਰ ਕਿਸ ਆਸਣ ਤੇ ਬਹਿ ਕੇ ਪੜ੍ਹਨਾ, ਕਿੱਥੇ ਬਹਿ ਕੇ ਪੜ੍ਹਨਾ, ਕਿਹੜੇ ਮੰਤਰ ਨੂੰ ਕਿਵੇਂ ਸਾਧਣਾ, ਇਹ ਸਾਰੀ ਵਿਦਿਆ ਮਹਾਰਾਜ ਉਹ ਜਿਹੜੀ ਪੋਥੀ ਹੈ ਨਾ ਮਾਧੋ ਦਾਸ ਵੈਰਾਗੀ ਦੇ ਕੋਲ, ਇਹ ਮਾਧੋ ਦਾਸ ਵੈਰਾਗੀ ਉਹੀ ਆ ਜਿਹੜਾ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ, ਉਹਦਾ ਜ਼ਿਕਰ ਹੋ ਰਿਹਾ। ਉਹਦੇ ਕੋਲ ਮਹਾਰਾਜ ਜੀ ਇਹ ਸਾਰੀ ਪੋਥੀ ਆ, ਇਹੋ ਜੀ ਉਹਦੇ ਵਿੱਚ ਵਿਦਿਆ ਹੈ।
ਪਾਰਸ ਲੰਮਣ ਰਸਾਇਣਕਾਰ,
ਕਿਹੜੀ ਵਿਦਿਆ ਉਸ ਪੋਥੀ ਵਿੱਚ ਉਹ ਸੁਣੋ ਹੁਣ, ਕਹਿੰਦੇ ਉਹਦੇ ਵਿੱਚ ਪੋਥੀ ਵਿੱਚ ਇਹ ਵਿਦਿਆ ਵੀ ਪਾਰਸ ਕਿਵੇਂ ਲੱਭਣਾ। ਪਾਰਸ ਹੁੰਦਾ ਨਾ, ਪਾਰਸ ਇੱਕ ਐਸਾ ਪੱਥਰ ਹੈ ਕਿ ਕਿਸੇ ਵੀ ਧਾਤ ਨੂੰ ਛੂ ਜੇ ਅੱਠ ਧਾਤਾਂ ਚੋਂ, ਉਹਨਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਉਹਨਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਾਰਸ ਦਾ ਬਹੁਤ ਵੇਰੀ ਜ਼ਿਕਰ ਆਇਆ, ਰਾਮ ਪਾਰਸ ਚੰਦਨ ਹਮਕਾਸ਼ਟ ਲੋਸ਼ਟ, ਹਰ ਸੰਗ ਹਰੀ ਸਤਸੰਗ ਭਏ, ਹਰ ਕੰਚਨ ਚੰਦਨ ਕੀਨੇ। ਸਤਿਗੁਰ ਪਾਰਸ ਪਰਸਿਆ, ਗੁਰੂ ਨੂੰ ਵੀ ਪਾਰਸ ਕਿਹਾ। ਖੈਰ ਇਹ ਪਾਰਸ ਦਾ ਜਿਹੜਾ ਪੱਥਰ ਹੈ ਉਹ ਕਿਵੇਂ ਲੱਭਦਾ, ਉਸ ਵਿਦਿਆ ਉਹਦੇ ਵਿੱਚ ਲਿਖਿਆ ਹੋਇਆ ਉਸ ਪੋਥੀ ਦੇ ਵਿੱਚ। ਫਿਰ ਰਸਾਇਣ ਬਣਦੇ ਨੇ, ਰਸਾਇਣ ਹੁੰਦੇ ਨੇ ਕਿਸੇ ਚੀਜ਼ ਨੂੰ ਮਾਰ ਕੇ ਉਹਦਾ ਰਸਾਇਣ ਬਣਾ ਕੇ ਅੱਗ ਦੇ ਉੱਤੇ ਕਿਸੇ ਵਸਤੂ ਨੂੰ ਰੱਖਣਾ ਤੇ ਉਹਦਾ ਸੋਨਾ ਬਣਾ ਦੇਣਾ, ਕਿਸੇ ਚੀਜ਼ ਦਾ ਸੋਨਾ ਬਣਾ ਦੇਣਾ ਉਹਨੂੰ ਰਸਾਇਣ ਕਹਿੰਦੇ ਨੇ। ਰਸਾਇਣ ਦੀ ਵਿਦਿਆ ਵੀ ਉਸ ਪੋਥੀ ਵਿੱਚ ਲਿਖੀ ਹੋਈ ਹੈ।
ਨਾਗਾ ਅਸਜਣੀ ਉਹ ਸਿੱਧ ਸਾਰ,
ਨਾਗਾ ਸੱਜਣੀ ਸੱਪ ਦੇ ਜ਼ਹਿਰ ਨੂੰ ਦੂਰ ਕਰਨ ਵਾਲੀ ਬੂਟੀ ਉਹਨੂੰ ਨਾਗਾ ਸੱਜਣੀ ਕਹਿੰਦੇ ਨੇ। ਜਿਹੜੀ ਬੂਟੀ ਦੇ ਨਾਲ ਸੱਪ ਦਾ ਜ਼ਹਿਰ ਦੂਰ ਹੋ ਜਾਂਦਾ ਉਹ ਬੂਟੀ ਕਿਹੜੀ ਹੈ, ਉਹ ਵੀ ਉਸ ਪੋਥੀ ਵਿੱਚ ਲਿਖੀ ਹੋਈ ਹੈ।
ਰੁਦਰ ਜਾਲ ਵਿਦ ਇੰਦਰ ਜਾਲ,
ਸ਼ਿਵ ਜਾਲ ਜਿਸ ਨੂੰ ਕਹਿੰਦੇ ਨੇ। ਫਿਰ ਇੰਦਰ ਜਾਲ ਕੀ ਹੈ, ਜਿਵੇਂ ਕਹਿ ਦਿੰਦੇ ਨਾ ਵੀ ਇੰਦਰ ਜਾਲ ਹੈ ਇਹ ਤਾਂ, ਜਿਹੜਾ ਭੁਲੇਖਾ ਜਿਹਾ ਪਾ ਦੇਵੇ, ਭਰਮ ਜਿਹਾ ਪਾ ਦੇਵੇ, ਵੀ ਇੰਦਰ ਜਾਲ ਕਿਵੇਂ ਪਾਉਣਾ, ਸ਼ਿਵ ਜਾਲ ਕਿਵੇਂ ਪਾਉਣਾ, ਇਹ ਵੀ ਉਹਦੇ ਵਿੱਚ ਹੈ।
ਅਦਭੁਤ ਖੇਡ ਉਹਦੀ
ਸਹਿਚਾਲ, ਬੜੀਆਂ ਅਦਭੁਤ ਖੇਡਾਂ ਉਹਦੇ ਵਿੱਚ ਲਿਖੀਆਂ ਹੋਈਆਂ। ਉੜੀਸਾ ਚਾਲ, ਉੜੀਸਾ ਦੇ ਇਲਾਕੇ ਦੀਆਂ ਜਿਹੜੀਆਂ ਚਾਲਾਂ ਨੇ, ਉਧਰ ਦੇ ਇਲਾਕੇ ਦੇ ਜਿਹੜੇ ਜਾਦੂ ਟੂਣੇ ਨੇ ਉਹ ਵੀ ਉਹਦੇ ਵਿੱਚ ਲਿਖੇ ਹੋਏ ਨੇ।
ਜਲ ਮੈਂ ਮਿਲਨੋ ਪਰ ਜਾਨ,
ਪਾਣੀ ਦੇ ਵਿੱਚ ਮਿਲ ਜਾਣਾ, ਪਾਣੀ ਦੇ ਵਿੱਚ ਹੀ ਸਮਾ ਜਾਣਾ, ਕਿਵੇਂ ਪਾਣੀ ਵਿੱਚ ਮਿਲਣਾ ਉਹ ਵੀ ਮੰਤਰ ਉਹਦੇ ਚ ਲਿਖਿਆ ਹੋਇਆ। ਫਿਰ ਪਾਣੀ ਦੇ ਉੱਤੇ ਟੁਰਨਾ, ਪਾਣੀ ਦੇ ਉੱਤੇ ਪੈਦਲ ਚੱਲਣਾ, ਆ ਹੁਣ ਵੀ ਕਈ ਵਾਰੀ ਇੰਟਰਨੈਟ ਦੇ ਆਦਿਕ ਤੇ ਕਈ ਚੀਜ਼ਾਂ ਕਈ ਵਿਖਾਉਂਦੇ ਨੇ ਵੀ ਕਈ ਸੱਜਣ ਪਾਣੀ ਦੇ ਉੱਤੇ ਵੀ ਟੁਰਦੇ ਚਲੇ ਜਾਂਦੇ ਨੇ, ਉਹ ਵੀ ਇੱਕ ਪ੍ਰਕਾਰ ਦੀ ਸ਼ਕਤੀ ਆ, ਮੰਤਰ ਸ਼ੰਤਰ ਹੀ ਨੇ ਇਹ ਵੀ ਸਾਰੇ, ਇਹ ਤਾਂ ਅੱਜ ਕੱਲ੍ਹ ਪ੍ਰੈਕਟੀਕਲ ਵੀ ਵਿਖਾਇਆ ਜਾਂਦਾ। ਤੋ ਇਸ ਪ੍ਰਕਾਰ ਨਾਲ ਇਹ ਸ਼ਕਤੀਆਂ ਵੀ ਕਿ ਕਿਵੇਂ ਪਾਣੀ ਦੇ ਉੱਤੇ ਟੁਰਨਾ ਹੈ, ਪਾਣੀ ਦੇ ਉੱਤੇ ਚੱਲਣਾ, ਉਹ ਵੀ ਵਿਦਿਆ ਇਹਦੇ ਵਿੱਚ ਹੈ।
ਉਹ ਆਕਾਸ਼ ਬੰਦੇ ਆਕਾਸ਼ ਉਡਾ,
ਆਕਾਸ਼ ਨੂੰ ਬੰਨ ਲੈਣਾ ਵੀ ਆਕਾਸ਼ ਵਿੱਚ ਕੀ ਹੈ, ਆਕਾਸ਼ ਵਿੱਚ ਕੋਈ ਥੋੜੀਆਂ ਚੀਜ਼ਾਂ ਨੇ, ਕਿੰਨੇ ਤਾਰੇ ਨੇ, ਕਿੰਨੇ ਬ੍ਰਹਿਮੰਡ ਨੇ, ਕਿੰਨੇ ਚੰਦਰਮਾ ਨੇ, ਕਿੰਨੇ ਸੂਰਜ ਨੇ, ਉਹਨਾਂ ਸਾਰਿਆਂ ਤੱਕ ਪਹੁੰਚ ਕਰ ਲੈਣੀ ਵੀ ਆਕਾਸ਼ ਜਿੱਥੇ ਚਾਹੇ ਮਰਜ਼ੀ ਚਲੇ ਜਾਣਾ, ਆਕਾਸ਼ ਵਿੱਚ ਉੱਡ ਜਾਣਾ।
ਅਗਨ ਬੁਝਾਵਨ ਲਾਵਨ ਬਿਦ,
ਬਲਦੀ ਹੋਈ ਅੱਗ ਇੱਕਦਮ ਮੰਤਰ ਪੜ੍ਹਨਾ, ਉਹਨੂੰ ਬੁਝਾ ਦੇਣਾ, ਤੇ ਇੱਕਦਮ ਮੰਤਰ ਪੜ੍ਹਨਾ ਤੇ ਅੱਗ ਨੂੰ ਬਾਲ ਦੇਣਾ, ਇਹ ਵੀ ਮੰਤਰ ਉਹਦੇ ਵਿੱਚ ਪੋਥੀ ਵਿੱਚ ਲਿਖੇ ਹੋਏ ਨੇ, ਉਹਦੇ ਵਿੱਚ ਜਿਹੜੀ ਉਹ ਮਾਧੋ ਦਾਸ ਵੈਰਾਗੀ ਦੇ ਕੋਲ ਪੋਥੀ ਹੈ। ਇੱਕਦਮ ਮੰਤਰ ਪੜ੍ਹਨਾ, ਬਲਦੀ ਅੱਗ ਬੁਝਾ ਦੇਣੀ, और जड़ी बुझी हुई आग है ओनू एकदम मंत्र पढ़ के बाल देना प्रगट कर देना
विचवर करन खावन सिद्ध
फिर उस आग दे विच खलो जाना ते हो जा मंत्र पढ़ी जाना भी आग दा सेक ना लगना भी आग दे विच खलो जाना ते उस मंत्र दे नाल आग दा सेक ही ना लगना। खालसा जी सारियां करामाता ही ने शक्तियां ही ने ये सारियां रिद्धियां सिद्धियां ही ने पर गुरसिखां कोल सुते सिद्ध वरतदियां ने। आखो सतनाम श्री उन्हां नूं इहो जिहियां पोथियां दी लोड़ नहीं पैंदी जिन्हां विचों जा के मंत्र जंत्र पढ़ने पैण। वह बस गुरबाणी की कमाई कर दे गुर शब्द की कमाई कर दे। भाई विधि चंद जी जो दुशाले लै के निकले ने ते बलदी पट्ठी दे विच जा बड़े लुके गए फौज लगी हुई सी पिछे हुण उह पठ बलदा सी बलदे पठ दे विच भाई विधि चंद नूं तत्ती वार तक नहीं लगी ते पठ इदां हो गया जिवें बर्फ का घर होवे ठंडा ठार हो गया। सुते सिद्ध वरतदियां ने ना कलावां गुरसिखां कोल तां सुभावक ही आउंदियां ने पर उह जिहड़ी पोथी सी ना माधव दास वैरागी दे कोल उहदे विच आह मंत्र भी लिखिया होया सी वी अग दे विच किवें खलोणा अग च खलो जाणा मंत्र पढ़दिआं ते अग दा सेक ना लगणा। खावन सिद्ध खावन सिद्ध दा मतलब हुंदा वी जिहड़ी चीज खाण नूं चित करे उही मंगा लैणी अपनी सिद्धी नाल ही अपनी कला नाल ही जिहड़े मन दी इच्छा होवे वी आह चीज खाणी है उदों ही प्रगट कर ली। जिवें बाबे राम राय ने छे रुत्तां दे मेवे विखाए सी ना औरंगजेब बादशाह नूं पिछे सूरज प्रकाश विच एक कथा सुनी जदों 72 करामातां विखाईआं बाबे राम राय ने तो एदां ये भी शक्तियां सन उहदे विच
दोहेरा जिसे जाप के जपै ते बचन सिद्धी हो जाए।
इस पोथी दे विच ओ मंत्र भी है कि जिस मंत्र दे जाप नूं जपदिआं जपदिआं बचन सिद्धि प्राप्त हो जाती है भी जो मूंह कह देना पूरा हो जाना। खालसा जी बचन सिद्धि भी गुरसिखां कोल सुते सिद्ध आ जाती नव निधि 18 सिद्धि पिछे लगियां फिरें जो हर हिरदै सदा वसाए। नाम जपण वाले गुरमुखां कोल भी सुते सिद्धि आ जांदियां ने खैर पर फिर भी गुरसिख इन्हां च लिपाए मान नहीं हुंदे ना तो उपर उठदे ने इह जाण के कि रिद्ध सिद्ध अवरा साध इह अवरा साध विच होर उलझावें उलझाण दे विच उलझण विच पा दिंदियां ने। खैर उहदे विच इह भी विद्या है इह भी मंत्र लिखिया होया कि जिस मंत्र नूं पढ़ के जप के बचन सिद्धि की प्राप्ति हो जाती है।
दुद्ध पुत धन लक्ष्मी जिसे चाह ले दिवाए।
जे दुद्ध चाहिदा तां दुद्ध लै लेना पुत चाहिदा तां पुत लै लेना धन चाहिदा धन लै लेना लक्ष्मी नूं वस करना तां वस कर लेना जिसनूं चाहे उहनूं दवा देना अपने मंत्र की शक्ति नाल उहनूं दवा देना अगे प्रगट करा देना यह मंत्र भी उहदे विच लिखे हुए ने।
जो पई भूम मद सभी दर्शावन
उहदी विद्या कि धरती दे थले की है दिसदा नहीं ना आपां नूं। खालसा जी एक ओड़ जाति हुंदी आ ओड़ गुरु ग्रंथ साहिब दे विच उहदा जिक्र आउंदा ओड़ जाति ओ जिहड़ी ओड़ जाति है ना उहनां कोल वी एक खासियत हुंदी आ उह धरती थले पाणी कित्थे आ वेख के पछाण लैंदा वी कित्थे पाणी है धरती दे थले उह वी एक प्रकार दी विद्या है। उह विद्या वी इहदे विच लिखी हुई आ वी धरती दे थले कित्थे की है उह वी लभ लैणा।
लुकी टुकी सब तुरत मंगावन
लुकियां छुपियां होईयां चीजां ਉਹ ਤੁਰਤ ਫੁਰਤ ਪ੍ਰਗਟ ਕਰ ਲੈਣੀਆਂ ਇਹ ਵਿਦਿਆ ਵੀ ਉਹਦੇ ਵਿੱਚ ਲਿਖੀ ਹੋਈ ਹੈ।
ਬੂਟੀ ਬੁਲਾਵਣ ਬਣੇ ਜਗਾਵਣ
ਫਿਰ ਬੂਟੀ ਨੂੰ ਬੁਲਾਉਣਾ ਆ ਬੂਟੀਆਂ ਹੁਣ ਉਦਾਂ ਕਿਹੜਾ ਪਤਾ ਸਾਨੂੰ ਲੱਗਦਾ ਵੀ ਕਿਹੜੀ ਬੂਟੀ ਕਿਹੜੇ ਕੰਮ ਆਉਂਦੀ ਹੈ। ਸ਼ਕਤੀ ਦੇ ਨਾਲ ਮੰਤਰ ਪੜ੍ਹ ਕੇ ਉਹ ਬੂਟੀ ਨੂੰ ਬੁਲਾ ਲੈਣਾ ਵੀ ਦੱਸ ਬੂਟੀਏ ਤੂੰ ਕੌਣ ਹੈ ਤੇ ਤੇਰਾ ਕੰਮ ਕੀ ਹੈ ਤੂੰ ਫਾਇਦਾ ਕੀ ਕਰਦੀਆਂ ਤੇ ਨੁਕਸਾਨ ਕੀ ਕਰਦੀਆਂ ਤੇ ਬੂਟੀ ਬੋਲ ਕੇ ਦੱਸਦੀ ਆ ਅੱਗੋਂ ਵੀ ਮੇਰਾ ਆਹ ਫਾਇਦਾ ਤੇ ਆਹ ਨੁਕਸਾਨ ਹੈ। ਬੂਟੀ ਨੂੰ ਜਗਾਉਣ ਦੀ ਵਿੱਦਿਆ ਉਹ ਵੀ ਉਹਦੇ ਵਿੱਚ ਲਿਖੀ ਹੋਈ ਹੈ। ਬਨਹਿ ਜਗਾਵਣ ਜੰਗਲ ਨੂੰ ਜਗਾ ਦੇਣਾ ਦਰਖਤਾਂ ਨੂੰ ਜਗਾ ਦੇਣਾ ਇਹ ਵੀ ਉਹਦੇ ਵਿੱਚ ਵਿੱਦਿਆ ਹੈ।
ਪਾਰਸ ਪੋਲਸ ਬਿਦ ਬਣਾਵਣ
ਫਿਰ ਪਾਰਸ ਤੇ ਪਾਰਸ ਨੂੰ ਕਿਵੇਂ ਬਣਾਉਣਾ ਪਾਰਸ ਤੋਂ ਕਿਵੇਂ ਅੱਗੇ ਸੋਨਾ ਬਣਾਉਣਾ ਕਿਵੇਂ ਸੋਨਾ ਪੈਦਾ ਕਰਨਾ ਉਹ ਵੀ ਉਹਦੇ ਵਿੱਚ ਹੈ।
ਔਰ ਇਸਤਰੀ ਹੋਵੇ ਮਰਦ ਮਰਦੋ ਵੀ ਸੋ ਇਸਤਰੀ ਕਰਦ।
ਇਹੋ ਜਿਹਾ ਮੰਤਰ ਕਿ ਉਸ ਮੰਤਰ ਦੀ ਸ਼ਕਤੀ ਨਾਲ ਕਦੇ ਸਰੀਰ ਨੂੰ ਮਰਦਾਂ ਵਰਗਾ ਬਣਾ ਲੈਣਾ, ਫਿਰ ਮੰਤਰ ਪੜ੍ਹਨਾ ਤੇ ਸਰੀਰ ਨੂੰ ਔਰਤਾਂ ਵਰਗਾ ਬਣਾ ਲੈਣਾ, ਔਰਤ ਕਰ ਲੈਣਾ, ਆਪਣੇ ਆਪ ਨੂੰ ਇਸਤਰੀ ਬਣਾ ਲੈਣਾ, ਇਸਤਰੀ ਤੋਂ ਫਿਰ ਆਪਣੇ ਆਪ ਨੂੰ ਮਰਦ ਬਣਾ ਲੈਣਾ, ਏਦਾਂ ਦੇ ਮੰਤਰ ਵੀ ਉਹਦੇ ਵਿੱਚ ਲਿਖੇ ਹੋਏ ਨੇ।
ਲੋਕੀ ਛਿਪੀ ਪਰ ਚਿੱਤ ਕੀ ਜਾਣਨ,
ਕਿਸੇ ਦੇ ਚਿੱਤ ਦੇ ਅੰਦਰ ਦੀ ਜਾਣ ਲੈਣੀ, ਕਿਸੇ ਦੇ ਹਿਰਦੇ ਦੀ ਬੁੱਝ ਲੈਣੀ ਵੀ ਇਹਨੇ ਮਨ ਚ ਕੀ ਸੋਚਿਆ, ਇਹਨੇ ਆਪਣੇ ਹਿਰਦੇ ਚ ਕੀ ਸੋਚਿਆ, ਇਹ ਵਿਦਿਆ ਵੀ ਉਸ ਪੋਥੀ ਵਿਚ ਲਿਖੀ ਹੋਈ ਹੈ।
ਮੋਹਨ ਚਾਟਨ ਤੋਲਨ ਬੁਲਾਵਨ,
ਫਿਰ ਮੋਹਨ ਮੋਹ ਲੈਣਾ, ਕਿਸੇ ਨੂੰ ਮੰਤਰ ਪੜ੍ਹ ਕੇ ਆਪਣੇ ਵਸ ਚ ਕਰ ਲੈਣਾ, ਉਹਨੂੰ ਮੋਹਣੀ ਮੰਤਰ ਵੀ ਕਹਿ ਦਿੰਦੇ ਨੇ, ਉਹ ਮੰਤਰ ਵੀ ਇਹਦੇ ਚ ਲਿਖੇ ਹੋਏ। ਚਾਟ ਲਾ ਦੇਣੀ ਕਿਸੇ ਨੂੰ, ਕਿਸੇ ਨੂੰ ਚਾਟ ਲਾ ਦੇਣੀ ਵੀ ਉਹਨੇ ਦੌੜੇ ਹੀ ਫਿਰਨਾ ਉਹਦੇ ਪਿੱਛੇ ਵੀ ਹਾਂ ਇੱਧਰ ਹੀ ਜਾਣਾ, ਹੁਣ ਇੱਧਰ ਹੀ ਜਾਣਾ, ਚਾਟ ਲਾ ਦੇਣੀ ਮਨ ਵਿੱਚ, ਉਹਨੂੰ ਭਾਜੜ ਪਾ ਦੇਣੀ, ਫਿਰ ਉਹਨੂੰ ਤੋੜਨ ਬੁਲਾਨਣ, ਫਿਰ ਉਹਨੂੰ ਤੋੜ ਦੇਣਾ, ਉਹਦੇ ਮਨ ਨੂੰ ਚਕਨਾ ਚੂਰ ਕਰ ਦੇਣਾ।
ਦੁਸ਼ਟੈ ਮਾਰਨ ਚੇਲਨ ਬਚਈਐ,
ਦੁਸ਼ਟਾਂ ਨੂੰ ਮਾਰਨਾ ਤੇ ਆਪਣੇ ਚੇਲਿਆਂ ਨੂੰ ਕਿਵੇਂ ਬਚਾਉਣਾ, ਇਹ ਵੀ ਵਿਦਿਆ ਉਹਦੇ ਵਿੱਚ ਲਿਖੀ ਹੋਈ ਹੈ।
ਤਾਰੇ ਅੰਬਰੋਂ ਤੋੜ ਮੰਗਈ ਹੈ,
ਇੱਥੋਂ ਤੱਕ ਦੀ ਵਿਦਿਆ ਵੀ ਲਿਖੀ ਹੋਈ ਹੈ ਇਸ ਪੋਥੀ ਵਿੱਚ, ਵੀ ਅੰਬਰ ਤੋਂ ਤਾਰੇ ਵੀ ਤੋੜ ਕੇ ਲੈ ਆਉਣੇ, ਤਾਰਿਆਂ ਦੀ ਮਿੱਟੀ ਵੀ ਤੋੜ ਕੇ ਲੈ ਆਉਣੀ।
ਅਰੇ ਉਹ ਕਿਲੋ ਕੀ ਤੋੜਨ ਬਿੱਦ,
ਕਿਲਾ ਅੜ ਗਿਆ ਤੇ ਮੰਤਰ ਪੜ੍ਹ ਕੇ ਉਸ ਕਿਲੇ ਨੂੰ ਤੋੜ ਦੇਣਾ।
ਮੈਦਾਨ ਲੜਾਈ ਜਿੱਤ ਹੋਏ ਸਿੱਧ,
ਲੜਾਈ ਦਾ ਜੰਗ ਦਾ ਮੈਦਾਨ ਹੋਵੇ ਔਰ ਉਸ ਜੰਗ ਦੇ ਮੈਦਾਨ ਵਿੱਚ ਉਹਦੇ ਵਿੱਚੋਂ ਹੀ ਲੈ ਕੇ ਮੰਤਰ ਪੜ੍ਹਨਾ ਤੇ ਜਿੱਤ ਪ੍ਰਾਪਤ ਕਰ ਲੈਣੀ, ਇਹ ਵਿਦਿਆ ਵੀ ਸੀ ਉਹਦੇ ਵਿੱਚ।
ਪੌਣ ਵਗਾਵੇ ਮੀਂਹ ਬਰਸਾਵੇ,
ਕੰਮ ਹਨੇਰੀ ਚਲਾ ਦੇਣੀ ਵੀ ਬਿਲਕੁਲ ਕਿਤੇ ਹਵਾ ਦੀ ਕਣੀ ਨਹੀਂ ਆ ਰਹੀ, ਮੰਤਰ ਪੜ੍ਹਨਾ, ਹਨੇਰੀ ਚਲਾ ਦੇਣੀ, ਚੱਖੜ ਚਲਾ ਦੇਣਾ, ਇੱਕਦਮ ਮੀਂਹ ਪਾ ਦੇਣਾ, ਮੀਂਹ ਬਰਸਾ ਦੇਣਾ।
ਜਿੱਧਰੋਂ ਮੰਗਾਵੇ ਜਿੱਧਰ ਚਲਾਵੇ,
ਜਿੱਧਰੋਂ ਮੀਂਹ ਮੰਗਾਉਣਾ ਮੁੜ ਕੇ ਫਿਰ ਉਧਰ ਨੂੰ ਵਾਪਸ ਭੇਜ ਦੇਣਾ, ਜਿੱਧਰੋਂ ਹਨੇਰੀ ਮੰਗਾਉਣੀ ਫਿਰ ਉਧਰ ਨੂੰ ਵਾਪਸ ਮੋੜ ਦੇਣੀ, ਚੱਲਦੀ ਹਨੇਰੀ ਰੋਕ ਦੇਣੀ।
ਗੜਾ ਠਰ ਉਹ ਬਿਜਲੀ ਪਾਵੇ,
ਠੰਡੇ ਬਰਫ਼ ਦੇ ਜਿਹੜੇ ਗੜੇ ਨੇ ਉਹ ਪਾ ਦੇਣੇ ਜ਼ਮੀਨ ਦੇ ਉੱਤੇ, ਕਿਸੇ ਵੀ ਪ੍ਰਕਾਰ ਨਾਲ ਕਿਸੇ ਤੇ ਬਿਜਲੀ ਪਾ ਦੇਣੀ, ਬਿਜਲੀ ਦੀ ਚਮਕ ਪਾ ਕੇ ਕਿਸੇ ਦੇ ਉੱਤੇ ਬਿਜਲੀ ਦੀ ਮਾਰ ਪਾ ਦੇਣੀ।
ਪਰ ਸਰਾਪ ਤਿਸ ਬਿਰਥਾ ਨਾ ਜਾਵੇ,
ਇਹੋ ਜੇ ਮੰਤਰ ਜੰਤਰ ਵੀ ਜਿਨ੍ਹਾਂ ਨੂੰ ਪੜ੍ਹ ਕੇ ਜਿਹੜਾ ਕੋਈ ਵਰ ਦੇ ਦੇਵੇ, ਕੋਈ ਸਰਾਪ ਦੇ ਦੇਵੇ, ਉਹ ਵਰ ਤੇ ਸਰਾਪ ਪੂਰਾ ਹੁੰਦਾ, ਉਹ ਵਿਅਰਥ ਨਹੀਂ ਜਾਂਦਾ।
ਦੋਹੇਰਾ ਭੂਤ ਪ੍ਰੇਤ ਜੋਗਣ ਸੋ ਗਣ ਦੇਵਤ ਸਿੱਧ ਅਰਬੀਰ,
ਭੂਤਾਂ ਨੂੰ ਕਾਬੂ ਕਰਨਾ, ਪ੍ਰੇਤਾਂ ਨੂੰ, ਜੋਗਣੀਆਂ ਨੂੰ, ਗਣ ਦੇਵਤਿਆਂ ਨੂੰ, ਵੱਡੇ ਵੱਡੇ ਸਿੱਧਾਂ ਤੇ ਵੀਰਾਂ ਨੂੰ ਕਾਬੂ ਕਰਨਾ।
ਜੱਛ ਰੱਛ ਕਿਨਰ ਸੁਲੱਚ ਆਵੇ ਭੜੇ ਮਤ,
ਵੱਡੇ ਵੱਡੇ ਜੱਛਾਂ ਨੂੰ ਜਿਹੜੇ ਰੱਛ ਨੇ, ਰੱਛ ਕਹਿੰਦੇ ਰਾਕਸ਼ਾਂ ਨੂੰ, ਕਿੰਦਰਾਂ ਨੂੰ, ਲੱਖਾਂ ਦੀ ਗਿਣਤੀ ਵਿੱਚ ਪੜ੍ਹ ਕੇ ਮੰਤਰਾਂ ਨੂੰ, ਉਹਨਾਂ ਨੂੰ ਵੀ ਆਪਣੇ ਕਾਬੂ ਵਿੱਚ ਕਰ ਲੈਣਾ, ਐਸੀ ਵਿਦਿਆ ਇਹਦੇ ਚ ਲਿਖੀ ਹੋਈ ਹੈ।
ਜੋ ਪਈ ਜਿਸੈ ਜਿਤਾਵੇ ਜੀਤੈ ਸੋਏ,
ਔਰ ਫਿਰ ਇਹ ਵੀ ਵਿਦਿਆ ਇਸ ਪੋਥੀ ਵਿੱਚ ਕਿ ਮੰਤਰ ਪੜ੍ਹਨਾ, ਜਿਹਨੂੰ ਜਿਤਾਉਣਾ ਉਹਨੂੰ ਜਿਤਾ ਦੇਣਾ, ਜਿਹਨੂੰ ਹਰਾਉਣਾ ਉਹਨੂੰ ਹਰਾ ਦੇਣਾ, ਮੰਤਰ ਪੜ੍ਹ ਕੇ
ਹਰਾਵੇ ਜਿਸੈ ਹਰੈ ਵੀ ਓਏ,
ਜਿਹਨੂੰ ਜਿਤਾਉਣਾ ਉਹਨੂੰ ਜਿਤਾ ਦੇਣਾ, ਜਿਹਨੂੰ ਹਰਾਉਣਾ ਚਾਹੁੰਦਾ ਉਹਨੂੰ ਹਰਾ ਦੇਣਾ।
ਸ਼ੇਰ ਸਰਪ ਪਿੱਛੋਂ ਮੱਛਰ ਮੱਖ,
ਸ਼ੇਰ ਸ਼ੇਰ ਨੂੰ ਕਾਬੂ ਕਰ ਲੈਣਾ, ਸ਼ੇਰ ਨੂੰ ਏਦਾਂ ਕਾਬੂ ਕਰ ਲੈਣਾ ਵੀ ਜਿਵੇਂ ਬਿੱਲੀ ਕਾਬੂ ਕਰੀ ਦੀ ਹੈ। ਖਾਲਸਾ ਜੀ, ਉਦਾਸੀ ਮਹਾਂਪੁਰਖ ਹੋਏ ਬਾਬਾ ਪ੍ਰੀਤਮ ਦਾਸ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ, ਬ੍ਰਹਮ ਬੂਟੇ ਅਖਾੜੇ ਦੇ ਮੰਤ ਸਨ, ਉੱਥੇ ਉਹ ਮਹਾਂਪੁਰਸ਼ ਰਹਿੰਦੇ ਸੀ ਬਾਬਾ ਪ੍ਰੀਤਮ ਦਾਸ ਜੀ। ਇੱਕ ਵਾਰੀ ਜੰਗਲ 'ਚ ਲੱਕੜੀਆਂ ਲੈਣ ਗਏ ਅਤੇ ਉਹ ਲੱਕੜੀਆਂ ਲੈਣ ਗਏ ਅਤੇ ਉੱਥੇ ਜਿਹੜਾ ਬਲਦ ਸੀ ਇਹਨਾਂ ਦੇ ਨਾਲ ਅੱਗੇ ਗੱਡੇ ਦੇ ਜੋੜਿਆ ਹੋਇਆ, ਅਚਾਨਕ ਸ਼ੇਰ ਆ ਗਿਆ ਅਤੇ ਉਹ ਬਲਦ ਦੌੜ ਗਿਆ। ਤੋਂ ਮੰਤ ਜੀ ਨੇ ਉਹ ਗੱਡਾ ਲਿਆਉਣਾ ਸੀ ਲੱਕੜਾਂ ਦਾ ਭਰ ਕੇ ਉਹਨਾਂ ਨੇ ਉਹ ਜਿਹੜਾ ਸ਼ੇਰ ਸੀ ਉਹਨੂੰ ਹੀ ਕਾਬੂ ਕਰਕੇ ਨਾ ਗੱਡੇ ਦੇ ਵਿੱਚ ਜੋੜ ਲਿਆ। ਇਹ ਵੀ ਸ਼ਕਤੀ ਹੈ, ਇਹ ਵੀ ਕਲਾ। ਫਿਰ ਕੀਰਤਪੁਰ ਸਾਹਿਬ ਪੀਰ ਬੁੱਢਣ ਸ਼ਾਹ ਜੀ ਦੀ ਜਗ੍ਹਾ ਹੈ, ਉੱਥੇ ਉਹਨਾਂ ਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਸੀ, ਐਸਾ ਇਤਿਹਾਸ ਹੈ। ਇਹ ਵੀ ਵਿੱਦਿਆ ਵੀ ਸ਼ੇਰ ਨੂੰ ਕਾਬੂ ਕਰ ਲੈਣਾ, ਸੱਪ ਨੇ ਡੰਗ ਮਾਰਨਾ ਉਹਦੇ ਡੰਗ ਨੂੰ ਬੰਨ ਲੈਣਾ, ਵੀ ਸੱਪ ਕੋਲ ਫਿਰੀ ਜਾਣਾ ਉਹ ਡੰਗ ਨਾ ਮਾਰ ਸਕੇ, ਉਹਦੇ ਤੇ ਇਹੋ ਜਿਹੀ ਕਲਾ। ਬਿੱਛੂ ਦੇ ਉੱਤੇ ਕਾਬੂ ਪਾ ਲੈਣਾ, ਮੱਛਰ ਤੇ ਮੱਖੀਆਂ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਨੇ ਇਹਨਾਂ ਦੇ ਡੰਗ ਨੂੰ ਬੰਨ ਲੈਣਾ, ਇਹ ਵੀ ਮੰਤਰ ਸ਼ਕਤੀ ਹੈ। ਵੀ ਇਹ ਡੰਗ ਹੀ ਨਾ ਮਾਰਨ, ਜਿੰਨੀਆਂ ਮਰਜ਼ੀ ਕੋਲ ਫਿਰੀ ਜਾਣ ਤੇ ਡੰਗ ਨਾ ਮਾਰ ਸਕਣ।
ਰਾਜ ਪਰਜਾ ਤੇ ਹੋਵੇ ਸੁੱਖ,
ਫਿਰ ਰਾਜੇ ਤੋਂ ਪਰਜਾ ਨੂੰ ਸੁੱਖ ਦੀ ਪ੍ਰਾਪਤੀ ਹੋਵੇ, ਰਾਜੇ ਨੂੰ ਵੀ ਸੁੱਖ ਮਿਲੇ ਪਰਜਾ ਨੂੰ ਵੀ ਸੁੱਖ ਮਿਲੇ, ਉਹ ਸ਼ਕਤੀ ਵੀ ਹੈ ਇਹਦੇ ਵਿੱਚ।
ਚੋਰ ਠੱਗ ਉਹ ਬਿਸਚਰ ਬਿਖ,
ਚੋਰ ਠੱਗ ਤੇ ਬਿਸਚਰ ਜਿਹੜੇ ਹਨ ਜ਼ਹਿਰ ਜ਼ਹਿਰੀਲੀਆਂ ਵਸਤੂਆਂ ਵਾਲੇ।
ਸੁਣਤ ਸ਼ਬਦ ਤਿਸ ਹੋਵੇ ਸੁੱਖ,
ਉਹ ਵੀ ਜੇ ਉਹ ਸ਼ਬਦ ਸੁਣ ਲੈਣ ਤੇ ਸੁਣ ਕੇ ਉਹਨਾਂ ਦੇ ਮਨ ਵੀ ਚੋਰੀ ਕਰਨ ਤੋਂ ਮੁੜ ਜਾਣ, ਏਦਾਂ ਦੇ ਮੰਤਰ ਵੀ ਹਨ।
ਆਪ ਪਹੁੰਚੇ ਪਹੁੰਚੇ ਕੋਈ,
ਜਿੱਥੇ ਆਪ ਪਹੁੰਚਣਾ ਚਾਹੇ ਉੱਥੇ ਪਹੁੰਚ ਜਾਣਾ।
ਮਰੇ ਜੋ ਸਰਪੋਂ ਜਿਵੇਂ ਵੀ ਸੋਏ,
ਜਿਹਨੂੰ ਸੱਪ ਵੱਢ ਜਾਏ ਤੇ ਉਹਦੇ ਪ੍ਰਾਣ ਨਿਕਲ ਜਾਣ ਤੇ ਦੁਬਾਰਾ ਫੇਰ ਉਹਦੇ ਵਿੱਚ ਸ਼ਕਤੀ ਪਾ ਦੇਣੀ, ਉਹਨੂੰ ਜਿਉਂਦਾ ਕਰ ਦੇਣਾ ਮੰਤਰਾਂ ਦੇ ਨਾਲ।
ਗਿੱਦੜ ਕੁੱਤੋ ਹਲਕਾਇਆ ਹੋਏ,
ਗਿੱਦੜ ਹਲਕਿਆ ਹੋਵੇ ਕੁੱਤਾ ਹਲਕਿਆ ਹੋਵੇ।
ਸੰਤ ਬਚਨ ਬਿਸਰਹਿ ਨਾ ਕੋਈ,
ਵੀ ਮੰਤਰ ਪੜ੍ਹਨਾ ਤੇ ਮੰਤਰ ਨਾਲ ਹਲਕਾਏ ਕੁੱਤੇ ਤੇ ਗਿੱਦੜ ਨੂੰ ਵੀ ਕਾਬੂ ਕਰ ਲੈਣਾ, ਉਹਨਾਂ ਨੇ ਵੱਢ ਨਾ ਸਕਣਾ, ਉਹਨਾਂ ਨੇ ਆ ਕੇ ਨੇੜੇ ਨਾ ਪਹੁੰਚ ਸਕਣਾ।
ਸ਼ੇਰ ਬਾਘ ਉਹ ਹੇਲੋ ਬਘਿਆੜ,
ਸ਼ੇਰ ਬਾਘ ਤੇ ਹੋਰ ਜਿਹੜੇ ਬਘਿਆੜ ਆਦਿਕ ਹਨ,
ਹੱਥ ਮੁੱਕ ਨਾ ਸਕੈ ਉਗਾਲ,
ਉਹਨਾਂ ਤੇ ਮੰਤਰ ਪੜ੍ਹ ਕੇ ਇਹਨਾਂ ਨੂੰ ਕਾਬੂ ਕਰ ਲੈਣਾ ਤੇ ਇਹ ਵੀ ਹਮਲਾ ਨਾ ਕਰ ਸਕਣ।
ਬਿਰਛ ਬਿਧੀ ਜੋ ਧਰਨੇ ਉਪਾਏ,
ਦਰਖਤਾਂ ਨੂੰ ਧਰਤੀ ਤੋਂ ਪੈਦਾ ਕਰ ਦੇਣਾ, ਇੱਕਦਮ ਮੰਤਰ ਪੜ੍ਹਨਾ ਸਾਫ਼ ਜ਼ਮੀਨ ਦੇ ਵਿੱਚੋਂ ਪੌਦੇ ਪੈਦਾ ਕਰ ਦੇਣੇ, ਦਰਖਤ ਪੈਦਾ ਕਰ ਦੇਣੇ।
ਅਰਕ ਸੁਆਦ ਬੁਲਾਵੇ ਤਾਏ,
ਦਰਖਤਾਂ ਦੇ ਵਿੱਚੋਂ ਅਰਕ ਕੱਢ ਲੈਣਾ, ਉਹਨਾਂ ਦਾ ਸੱਤ ਕੱਢ ਲੈਣਾ।
ਸੰਖੀਓ ਅਫੀਮ ਸ਼ਰਾਬ ਪੰਗਾਏ,
ਇਹਨੇ ਜ਼ਹਿਰ ਖਾ ਲਿਆ ਹੋਵੇ ਸੰਖੀਆ, ਅਫੀਮ ਬਹੁਤੀ ਜ਼ਿਆਦਾ ਖਾ ਲਈ ਹੋਵੇ ਮਰਨ ਵਾਲੀ, ਜ਼ਿਆਦਾ ਖਾ ਲਵੇ ਤਾਂ ਵੀ ਮਰਦਾ ਬੰਦਾ, ਸੰਖਿਆ ਬਹੁਤ ਜ਼ਹਿਰ ਖਾਧਾ ਹੋਵੇ ਮਰਨ ਦੇ ਕਿਨਾਰੇ ਪਹੁੰਚ ਜਾਂਦਾ, ਸ਼ਰਾਬ ਬਹੁਤ ਜ਼ਿਆਦਾ ਪੀ ਲਈ ਹੋਵੇ, ਭੰਗ ਬਹੁਤ ਜ਼ਿਆਦਾ ਖਾ ਲਈ ਹੋਵੇ,
ਇੱਕ ਪੱਖੀ ਸਭ ਦੇ ਹਟਾਏ
ਖਾ ਲਿਆ ਹੋਵੇ। ਇਹੋ ਜਿਹੇ ਮੰਤਰ ਸਨ ਇਸ ਪੋਥੀ ਵਿੱਚ ਵੀ, ਉਹ ਮੰਤਰ ਪੜ੍ਹ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਜ਼ਹਿਰ ਹੈ ਉਹ ਲਾਇਆ ਜਾ ਸਕਦਾ ਸੀ ਬੰਦਿਆਂ ਤੋਂ, ਉਹਨਾਂ ਤੋਂ ਜ਼ਹਿਰ ਉਤਾਰਿਆ ਜਾ ਸਕਦਾ ਸੀ।
ਦੋਹੇਰਾ ਅਸ਼ਟ ਸਿਧੀ ਅਰਮੰਗ ਮਹਿਮਾ ਗਰਮਾ ਲਗਮਾ ਪ੍ਰਾਪਤ,
ਖਾਲਸਾ ਜੀ ਅੱਠ ਸਿੱਧੀਆਂ ਸਨ ਉਸ ਪੋਥੀ ਵਿੱਚ ਲਿਖੀਆਂ ਹੋਈਆਂ, ਸਭ ਨਿਧਾਨ ਦਸ ਅਸ਼ਟ ਸਿਧਾਨ, ਜਿਹੜੀਆਂ ਅਠਾਰਾਂ ਸਿੱਧੀਆਂ ਨੇ ਨਾ ਅਠਾਰਾਂ ਵਿੱਚੋਂ ਅੱਠ ਮੁੱਖ ਨੇ, ਕਿਹੜੀਆਂ ਕਿਹੜੀਆਂ? ਅਣਮੰਗ, ਅਣਮੰਗ ਦਾ ਮਤਲਬ ਹੁੰਦਾ ਵੀ ਅਣੂ ਵਾਂਗੂ ਬਿਲਕੁਲ ਸੂਖਮ ਹੋ ਜਾਣਾ। ਦੂਜੀ ਹੈ ਮਹਿਮਾ, ਮਹਿਮਾ ਦਾ ਮਤਲਬ ਹੈ ਵੀ ਬਹੁਤ ਜ਼ਿਆਦਾ ਵੱਡਾ ਹੋ ਜਾਣਾ। ਗਰਮਾ, ਗਰਮਾ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਭਾਰਾ ਕਰ ਦੇਣਾ, ਵੀ ਜਿਵੇਂ ਕੋਈ ਰੂੰ ਪਈ ਹੈ ਵੇਖਣ ਨੂੰ ਹੌਲੀ ਲੱਗੇ, ਜਦੋਂ ਚੁੱਕਣੀ ਤੇ ਉਹਨੂੰ ਪਰਬਤ ਜਿੰਨਾ ਭਾਰਾ ਕਰ ਦੇਣਾ। ਤੇ ਫਿਰ ਗਰਮਾ, ਗਰਮਾ ਕਹਿੰਦੇ ਨੇ ਖਾਲਸਾ ਜੀ ਕਿ ਜਿਹੜੀ ਭਾਰੀ ਚੀਜ਼ ਹੈ, ਜਿਵੇਂ ਬੜਾ ਵੱਡਾ ਪੱਥਰ ਪਿਆ ਪਹਾੜ ਪਿਆ ਉਹਨੂੰ ਰੂੰ ਵਾਂਗੂ ਹੌਲਾ ਕਰ ਦੇਣਾ। ਤੇ ਫਿਰ ਆ ਲਗਮਾ, ਬਿਲਕੁਲ ਛੋਟੇ ਆਕਾਰ ਦਾ ਧਾਰਨੀ ਹੋ ਜਾਣਾ। ਤੇ ਪ੍ਰਾਪਤ ਦਾ ਮਤਲਬ ਹੁੰਦਾ ਵੀ ਪਾਣੀ ਵਾਂਗੂ ਜ਼ਮੀਨ ਦੇ ਵਿੱਚ ਸਮਾ ਜਾਣਾ। ਹਾਂਜੀ,
ਕਾਮੈ ਉਹ ਬਸੀ ਕਰਨ ਸੋ ਈਸ਼ਤ ਹੋਵੇ ਸਭ,
ਜੋ ਕਾਮਨਾ ਕਰਨੀ ਉਹਨੂੰ ਕੰਮ ਹੈ ਕਹਿੰਦੇ ਨੇ, ਜੋ ਇੱਛਾ ਕਰਨੀ ਉਹ ਮਿਲ ਜਾਣਾ। ਵਸੀਕਰਨ ਕਿਸੇ ਨੂੰ ਵੀ ਕਾਬੂ ਚ ਕਰ ਲੈਣਾ, ਪੰਜ ਭੂਤਕਾਂ ਨੂੰ ਕਾਬੂ ਵਿੱਚ ਕਰ ਲੈਣਾ, ਈਸ਼ਤ ਇਸ਼ਤ ਦਾ ਮਤਲਬ ਹੈ ਜਿਹੜੀ ਚੀਜ਼ ਮਰਜ਼ੀ ਬਣਾ ਦੇਣੀ, ਵੇਖਦਿਆਂ ਵੇਖਦਿਆਂ ਕੁਝ ਦਾ ਕੁਝ ਬਣਾ ਦੇਣਾ। ਇਹ ਅੱਠ ਸਿੱਧੀਆਂ ਜਿਹੜੀਆਂ ਨੇ ਮੁੱਖ, ਉਹ ਵੀ ਉਸ ਪੋਥੀ ਵਿੱਚ ਲਿਖੀਆਂ ਹੋਈਆਂ ਨੇ।
ਸੋਠਾ ਪੁੱਤੈ ਉਹ ਵਰਤਮਾਨ ਭਵਿੱਖਤ ਵੀ ਕਾਲ ਜੋ,
ਪਿੱਛੇ ਕੀ ਹੋਇਆ, ਵਰਤਮਾਨ ਚ ਕੀ ਹੋਵੇਗਾ, ਅੱਗੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਤਿੰਨਾਂ ਕਾਲਾਂ ਦੇ ਗਿਆਨ ਵਾਸਤੇ।
ਸੋ ਦਿਓ ਵਖਾਨ ਜੋ ਵਰਤਿਓ ਥੋ ਇਨ ਮਦੈ,
ਤਿੰਨਾਂ ਕਾਲਾਂ ਚ ਜੋ ਵਰਤਿਆ, ਜੋ ਵਰਤਣਾ ਜਾਂ ਜੋ ਹੋਵੇਗਾ, ਉਹਦਾ ਗਿਆਨ ਜਿਹੜਾ ਉਹ ਕਿਵੇਂ ਹੋਵੇਗਾ, ਉਹਦੇ ਵਾਸਤੇ ਵੀ ਇਹਦੇ ਚ ਮੰਤਰ ਲਿਖੇ ਹੋਏ ਨੇ।
ਦੋਹੇਰਾ ਸਭ ਗੁਣ ਪੋਥੀ ਕੇ ਲਿਖੇ ਗ੍ਰੰਥ ਸੋ ਮਿਤ ਬਦੋਏ।
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜੇ ਮੈਂ ਉਹ ਪੋਥੀ ਦੇ ਸਾਰੇ ਗੁਣ ਲਿਖਣ ਲੱਗਾ ਨਾ, ਵੀ ਉਹ ਪੋਥੀ ਚ ਕਿਹੜੇ ਕਿਹੜੇ ਗੁਣ ਨੇ, ਕਹਿੰਦੇ ਫਿਰ ਬੜਾ ਵੱਡਾ ਹੋ ਜਾਏਗਾ ਗ੍ਰੰਥ, ਵਿਸਥਾਰ ਬੜਾ ਵੱਡਾ ਹੋ ਜਾਏਗਾ।
ਦਰਸ਼ਨ ਹੋਏ ਭਗਵਾਨ ਕੋ ਮੁਕਤ ਮਿਲਾਵਾ ਹੋਏ,
ਇੱਥੋਂ ਤੱਕ ਵੀ ਉਸ ਪੋਥੀ ਦੇ ਵਿੱਚ ਸਾਧਨਾ ਵੀ ਲਿਖੀ ਹੋਈ, ਜਿੱਥੇ ਮੰਤਰ ਸ਼ੰਤਰ ਲਿਖੇ ਨੇ ਉਹਦੇ ਚ ਇਹ ਵੀ ਲਿਖਿਆ ਹੋਇਆ ਵੀ ਪਰਮਾਤਮਾ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ, ਕਿਵੇਂ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ, ਇਹ ਵੀ ਉਹਦੇ ਵਿੱਚ ਲਿਖਿਆ ਹੋਇਆ।
ਚੋਪਈ ਐਸੀ ਪੋਥੀ ਬੰਦਾ ਪਾਏ,
ਇਹੋ ਜੀ ਪੋਥੀ ਉਸ ਬੰਦੇ ਬਹਾਦਰ ਨੂੰ ਮਾਧੋ ਦਾਸ ਵੈਰਾਗੀ ਨੂੰ ਮਿਲੀ ਹੋਈ ਹੈ।
ਪਚਾਏ ਨਾ ਸਕਿਓ ਸੋ ਦਈ ਪ੍ਰਗਟਾਏ,
ਕੋਲੋਂ ਪੋਥੀ ਪਚਾਈ ਨਹੀਂ ਗਈ ਔਰ ਉਹਨੇ ਉਹ ਪੋਥੀ ਪ੍ਰਗਟ ਕਰ ਦਿੱਤੀ।
ਔਰ ਸੰਤਨ ਕੋ ਲੇਵੈ ਅੰਤ,
ਹੋਰ ਵੀ ਕਈ ਮਹਾਂਪੁਰਸ਼ਾਂ ਦਾ ਅੰਤ ਲੈਂਦਾ ਵੇਖਣ ਵਾਸਤੇ ਵੀ ਵੇਖਾਂ ਕਿਸੇ ਸੰਤ ਚ ਹੋਰ ਚ ਵੀ ਕੋਈ ਕਰਾਮਾਤ ਹੈ, ਇਸੇ ਕਰਕੇ ਉਹ ਪਲਗੇ ਤੇ ਬਿਠਾ ਕੇ ਉਹਨਾਂ ਨੂੰ ਮੂਧਾ ਕਰਕੇ ਸੁੱਟ ਦਿੰਦਾ
ਹੈ। ਨਿੰਦਕ ਹੈ ਅਤਿ ਹੀ ਸੰਤ,
ਮਹਾਰਾਜ ਜੀ ਉਹ ਸੰਤ ਜਨਾਂ ਦਾ ਨਿੰਦਕ ਹੈ, ਮੰਤ ਜੈਤ ਰਾਮ ਕਲਗੀਧਰ ਜੀ ਨੂੰ ਦੱਸਦਾ।
ਜ਼ਰੂਰ ਨਾ ਜਾਇਓ ਤੁਮ ਉਸ ਵੱਲ,
ਮਹਾਰਾਜ ਤੁਸੀਂ ਅਤਿ ਜ਼ਰੂਰੀ ਹੈ ਵੀ ਉਸ ਪਾਸੇ ਨਾ ਜਾਇਆ ਜੇ।
ਮਹੰਤ ਬੋ ਬਾਰ ਇਮ ਗੱਲ,
ਇਹਦਾ ਮੰਤ ਰਾਮ ਜੈਤ ਰਾਮ ਨੇ ਕਈ ਵਾਰ ਮਹਾਰਾਜ ਜੀ ਨੂੰ ਇਹ ਗੱਲ ਕਹੀ।
ਸਤਿਗੁਰ ਕਹਿ ਹਮ ਮਿਟੈ ਨਾ ਮੋਰ, ਦੇਖ ਜਾਏਂਗੇ ਉਸ ਜ਼ਰੂਰ।
ਅਸੀਂ ਕਹਿੰਦੇ ਮੰਤ ਜੀ ਹੁਣ ਤਾਂ ਅਸੀਂ ਬਿਲਕੁਲ ਹੀ ਨਹੀਂ ਹਟਣਾ, ਹੁਣ ਤਾਂ ਅਸੀਂ ਜਰੂਰ ਜਾ ਕੇ ਉਹਨੂੰ ਵੇਖਾਂਗੇ।
ਜਿਮ ਤੁਮ ਬਾਜਨ ਖਾਈ ਜਵਾਰ,
ਜਿਵੇਂ ਤੇਰੇ ਸਾਹਮਣੇ ਬਾਜਾਂ ਨੇ ਜਵਾਰ ਖਾਧੀ ਹੈ।
ਤੁਮ ਆਏ ਉਸ ਤੇ ਹਾਰ,
ਤੁਸੀਂ ਉਹਦੇ ਕੋਲੋਂ ਹਾਰ ਕੇ ਆਏ ਤੇ ਜਰੂਰੀ ਨਹੀਂ ਵੀ ਅਸੀਂ ਵੀ ਹਾਰ ਜਾਵਾਂਗੇ। ਆ ਵੇਖੋ ਤੁਸੀਂ ਵੇਖੀ ਨਾ ਗੁਰੂ ਨਾਨਕ ਦੇ ਘਰ ਦੀ ਕਲਾ ਕਿ ਕਿਵੇਂ ਬਾਜਾਂ ਨੇ ਜਵਾਰ ਖਾਧੀ ਹੈ।
ਅਮਰੇ ਸਾਥ ਦਿਓ ਇੱਕ ਚੇਲਾ,
ਜੈਤ ਰਾਮ ਜੀ ਏਦਾਂ ਕਰੋ ਵੀ ਅਸੀਂ ਚੱਲੇ ਆ ਉਧਰ ਹੀ, ਤੁਸੀਂ ਆਪਣਾ ਇੱਕ ਚੇਲਾ ਸਾਡੇ ਨਾਲ ਭੇਜ ਦਿਓ।
ਦੇਖ ਆਵੇ ਉਹ ਹਮਰੋ ਮੇਲਾ,
ਅਸੀਂ ਉਹਨੂੰ ਮਿਲਾਂਗੇ ਨਾ ਜਾ ਕੇ, ਉਹਦੇ ਨਾਲ ਗੱਲਬਾਤ ਹੋਵੇਗੀ, ਉਹ ਵੇਖ ਕੇ ਆਏਗਾ ਤੁਹਾਨੂੰ ਆ ਕੇ ਦੱਸੇਗਾ ਵੀ ਉੱਥੇ ਸਾਡਾ ਮੇਲ ਕਿਵੇਂ ਹੋਇਆ।
ਜੋ ਸਤ ਨਾਨਕ ਕਲਾ ਸਵਾਏ, ਉਸੇ ਲੇਂਗੇ ਪੈਰੀ ਲਾਏ।
ਜੇ ਗੁਰੂ ਨਾਨਕ ਸਾਹਿਬ ਦੀ ਕਲਾ ਸੱਤ ਹੈ, ਗੁਰੂ ਨਾਨਕ ਸਾਹਿਬ ਦੀ ਕਲਾ ਵੱਡਿਆਂ ਤੋਂ ਵੱਡੀ ਹੈ, ਤੇ ਮਹੰਤ ਜੈਤ ਰਾਮ ਜੀ ਇਹ ਗੱਲ ਪੱਕੇ ਤੌਰ ਤੇ ਜਾਣ ਲਓ, ਅਸੀਂ ਉਹਨੂੰ ਆਪਣੇ ਪੈਰਾਂ ਤੇ ਚੁਕਾਵਾਂਗੇ।
ਬੋਲੇ ਚੋਲਿਆ ਯੋ ਕਹਿ ਸਤਗੁਰ ਹੋਵਾ ਤੇ ਤੁਰੈ,
ਏਦਾਂ ਕਹਿ ਕੇ ਮਹਾਰਾਜ ਜੀ ਉੱਥੋਂ ਚੱਲ ਪਏ।
ਪੁੱਛਿਓ ਰਾ ਬੰਦੇ ਕੋ ਪੂਰੇ,
ਬੰਦੇ ਬਹਾਦਰ ਬਾਰੇ ਪੁੱਛ ਕੇ ਮਹਾਰਾਜ ਜੀ ਗੋਦਾਵਰੀ ਦੇ ਕੰਢੇ ਨੂੰ ਚੱਲ ਪਏ ਨੇ, ਤੇ ਜਿਵੇਂ ਗਰੀਬ ਨਵਾਗ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਨੰਦੇੜ ਪਹੁੰਚਦੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।